ਵਿਚਾਰ ਸਾਗਰ ਜੋ ਆਤਮ ਤੱਤਵ ਚਿੰਤਨ ਦਾ ਬਹੁਤ ਸੁੰਦਰ ਗ੍ਰੰਥ ਪੰਡਿਤ ਨਿਚਲ ਦਾਸ ਜੀ ਨੇ ਜਿਹਦੀ ਰਚਨਾ ਕੀਤੀ ਹੈ, ਉਹਦੇ ਪ੍ਰਕਰਨ ਵਿੱਚ ਸੂਕਸ਼ਮ ਸ੍ਰਿਸ਼ਟੀ ਨਿਰੂਪਣ ਜਿਹੜਾ ਉਹ ਕਰ ਰਹੇ ਨੇ, ਔਰ ਇਹਦੇ ਵਿੱਚ ਬੜਾ ਸੁੰਦਰ ਵਿਚਾਰ ਵਿਅਕਤ ਕੀਤਾ। ਅੱਜ ਤੁਸੀਂ ਇਸ ਬਾਰੇ ਸਰਵਣ ਕਰੋਗੇ।
ਵਾਹਿਗੁਰੂ ਸਾਹਿਬ ਜੀ ਕਬਿੱਤ ਜੀਵਨ ਕੇ ਪੂਰਵ ਸ੍ਰਿਸ਼ਟੀ ਕਰਮ ਅਨੁਸਾਰ ਈਸ਼ਾ ਹੋਏ ਜੀਵ ਭੋਗ ਜਗ ਉਪਜਾਈਏ।
ਜਿਹੜੇ ਕਰਮ ਕਾਂਡੀ ਆ, ਕਰਮ ਕਾਂਡ ਨੂੰ ਮੰਨਣ ਵਾਲੇ ਆ, ਕਰਮ ਫਲੋਸਫੀ ਨੂੰ ਮੰਨਦੇ ਆ, ਉਹ ਕਹਿੰਦੇ ਜੀਵਨ ਕੇ ਪੂਰਵ ਸ੍ਰਿਸ਼ਟੀ, ਪੂਰਵ ਮੈਨੂੰ ਪਹਿਲਾਂ, ਕਰਮ ਅਨੁਸਾਰ ਈਸ਼ਵਰ ਨੇ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਭੁਗਤਾਉਣ ਲਈ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਇੱਛਾ ਹੋਏ ਜੀਵ
ਔਰ ਇੱਛਾ ਹੋਏ ਜੀਵ ਭੋਗ, ਜਦੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਜੀਵ ਦੀ ਭੋਗ ਪਦਾਰਥਾਂ ਵਿੱਚ ਇੱਛਾ ਪੈਦਾ ਹੁੰਦੀ ਹੈ, ਔਰ ਉਹਨੂੰ ਭੁਗਾਉਣ ਵਾਸਤੇ ਇਸ ਸਰੀਰ ਦੀ ਰਚਨਾ ਲਈ ਈਸ਼ਵਰ ਇੱਕ ਨਵੀਂ ਸ੍ਰਿਸ਼ਟੀ ਪੈਦਾ ਕਰਦਾ ਹੈ।
ਨਭ ਵਾਜ ਤੇਜ ਜਲ ਭੂਮ ਭੂਤ ਰਚੈ,
ਉਹਦੇ ਵਿੱਚ ਕੀ ਕਰਦਾ ਈਸ਼ਵਰ, ਨਭ ਆਕਾਸ਼ ਬਾਜੂ ਤੇਜ ਜਲ ਭੂਮੀ ਇਹ ਪੰਜ ਮਹਾਂਭੂਤਾਂ ਦੀ ਰਚਨਾ ਕਰਦਾ ਹੈ।
ਤਹਾਂ ਸ਼ਬਦ ਸਪਰਸ਼ ਰੂਪ ਰਸ ਗੰਧ ਗੁਣ ਗਾਈਐ,
ਔਰ ਇਹਨਾਂ ਤੋਂ ਫਿਰ ਸਾਰਿਆਂ ਦੇ ਤੋਂ ਸ਼ਬਦ ਆਕਾਸ਼ ਦਾ ਵਿਸ਼ਾਇਆ, ਸਪਰਸ਼ ਬਾਜੂ ਦਾ ਵਿਸ਼ਾਇਆ, ਰੂਪ ਨੇਤਰਾਂ ਦਾ ਵਿਸ਼ਾ ਹੋਣ ਦੇ ਨਾਲ ਇਹ ਤੇਜ ਦਾ ਵਿਸ਼ਾ ਹੈ, ਰਸ ਜਿਹਬਾ ਦਾ ਪਾਣੀ ਦਾ ਵਿਸ਼ਾ ਹੈ, ਔਰ ਗੰਧ ਜਿਹੜੀ ਨਾਸਕਾ ਦੁਆਰਾ ਸੁਗੰਧੀ ਵਗੈਰਾ ਇਹ ਚਾਰੇ ਜਿਹੜੇ ਨਾ ਇਹਦੇ ਤੋਂ ਪੈਦਾ ਹੁੰਦੇ ਨੇ। ਕਿਹੜੇ ਕਿਹੜੇ? ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਗੁਣ ਜਿਹੜੇ ਨਾ ਇਹਦੇ ਵਿੱਚੋਂ ਪੈਦਾ ਹੁੰਦੇ ਨੇ ਜੀ।
ਸਤਵ ਅੰਸ ਪੰਚਨ ਕੋ ਮੇਲ ਉਪਜਤ ਸਤਵ,
ਪੰਜਾਂ ਤੱਤਾਂ ਦਾ ਇਹ ਨਵ ਬਾਜੂ ਤੇਜ ਜਲ ਭੂਮੀ ਦੇ ਵਿੱਚੋਂ ਜਿਹੜੇ ਪੰਜਾਂ ਵਿੱਚ ਸਤਵ ਅੰਸ ਹੈ, ਸਤੋ ਗੁਣ ਅੰਸ ਹੈ, ਉਹਦੇ 'ਚੋਂ ਮੇਲ ਉਪਜੇ, ਸਤੋ ਗੁਣ ਪ੍ਰਧਾਨ ਸਤੋ ਸ੍ਰਿਸ਼ਟੀ ਪੈਦਾ ਹੁੰਦੀ ਹੈ।
ਸਤੋ ਗੁਣ ਅੰਸ ਮਿਲ ਪ੍ਰਾਣ ਪਿਉ ਉਪਾਈਏ,
ਹਾਂ ਫਿਰ ਸਤੋ ਗੁਣ ਦੀ ਰਜੋ ਗੁਣ ਅੰਸ ਮਿਲ ਪ੍ਰਾਣ ਜੂ ਤਿਆਈਏ, ਔਰ ਰਜੋ ਗੁਣ ਜਿਹੜਾ ਉਹ ਇੱਕ ਸੰਸਾਰਿਕ ਭੰਡਾਰੀ, ਕਲਾਈ ਦਬਾਣ, ਇੱਕ ਪੈਦਾ ਕਰਨ ਵਾਲਾ, ਇੱਕ ਪਾਲਣ ਪੋਸ਼ਣ ਕਰਨ ਵਾਲਾ, ਇੱਕ ਲੈ ਕਰਨ ਵਾਲਾ, ਇਹ ਉਹਦੇ ਵਿੱਚ ਇੱਕ ਇੱਕ ਜਿਹੜਾ ਉਹਨਾਂ ਪੰਜਾਂ ਤੱਤਾਂ 'ਚੋਂ ਤੱਤ ਫਿਰ ਬਣਦਾ ਹੈ।
ਏਕ ਏਕ ਭੂਤ ਸਤੋ ਅੰਸ ਗਿਆਨ ਇੰਦਰ ਰਚੈ,
ਇੱਕ ਇੱਕ ਪੰਜ ਭੂਤਕ ਵਿੱਚੋਂ ਫਿਰ ਇੱਕ ਇੱਕ ਗਿਆਨ ਇੰਦਰੀ ਦੀ ਰਚਨਾ ਹੋਈ ਅਤੇ ਕਰਮ ਇੰਦਰੀ ਦੀ ਰਚਨਾ ਹੋਈ। ਤੁਸੀਂ ਪਿੱਛੇ ਅਧਿਆਤਮ ਪ੍ਰਕਾਸ਼ 'ਚ ਚੰਗੀ ਤਰ੍ਹਾਂ ਪੜ੍ਹਿਆ ਬਈ ਕਿਹੜੀ ਚੀਜ਼ ਕਿਹੜੇ 'ਚ ਪੈਦਾ ਚੀਜ਼ ਹੁੰਦੀ ਹੈ, ਮਨ ਕਿਹਦੇ ਤੋਂ ਪੈਦਾ ਹੁੰਦਾ, ਆਤਮਾ ਕਿਹੜੇ ਤੋਂ ਪੈਦਾ ਹੁੰਦੀ ਹੈ, ਹੱਥ ਪੈਰ ਨੱਕ ਕੰਮ ਨੂੰ ਅੱਖਾਂ, ਇਹ ਇੱਕ ਇੱਕ ਜਿਹੜਾ ਗਿਆਨ ਇੰਦਰੇ ਵਾ ਕਰਮ ਇੰਦਰੇ ਹੈ ਉਹ ਇੱਕ ਇੱਕ ਗੁਣ ਤੋਂ ਪੈਦਾ ਹੁੰਦੇ ਨੇ।
ਕਰਮ ਇੰਦਰ ਰਜੋ ਗੁਣ ਅੰਸ ਤੇ ਲਗਾਈਏ,
ਜਿਹੜੇ ਕਰਮ ਇੰਦਰੇ ਹੈ ਉਹ ਰਜੋ ਗੁਣ ਤੋਂ ਪੈਦਾ ਹੁੰਦੇ ਨੇ, ਔਰ ਜਿਹੜੇ ਸਤੋ ਗੁਣ ਤੋਂ ਜਿਹੜੇ ਗਿਆਨ ਇੰਦਰੇ ਪੈਦਾ ਹੁੰਦੇ ਹੈ।
ਜਬ ਜੀਵਨ ਕੇ ਕਰਮ ਭੋਗ ਦੇਣੇ ਸੇ ਉਦਾਸੀ ਨੂੰ ਹੋਵੇ ਤਾਂ ਪ੍ਰਲੈ ਹੋਵੇ ਹੈ, ਪ੍ਰਲੈ ਮੈਂ ਸਰਵ ਪਦਾਰਥ ਕੇ ਸੰਸਕਾਰ ਮਾਇਆ ਮੇ ਰਹੇ ਹੈ, ਯਾ ਤੇ ਜੀਵਨ ਕੇ ਕਰਮ ਵੀ ਜੋ ਬਾਕੀ ਰਹੇ ਥੇ ਸੋ ਸੂਕਸ਼ਮ ਹੋਏ
ਕੇ ਉਹ ਵੀ ਮਾਇਆ 'ਚ ਰਹਿੰਦੇ,
ਮਾਇਆ ਮੇ ਰਹੇ ਹਨ। ਜਬ ਕਰਮ ਭੋਗ ਦੇਣੇ ਕੋਈ ਸਨਮੁਖ ਹੋਵੇ ਤਬ ਈਸ਼ਵਰ ਕੋ ਇਹ ਇੱਛਾ ਹੋਵੇ ਹੈ, ਜੀਵਨ ਕੇ ਭੋਗ ਨਿਮਿਤ ਜਗਤ ਉਪਜਾਈਏ,
ਫਿਰ ਜਗਤ ਪੈਦਾ ਕਰਦਾ, ਫਿਰ ਕਹਿੰਦਾ ਮੈਂ ਇੱਕ ਹੂੰ ਸੇ ਬਹੁ ਪਰਜੰਤੇ ਕੀਤਾ ਪਸਾਓ ਇੱਕੋ ਕਵਾਓ ਤੇ ਸੇ ਹੋਈ ਲੱਖ ਦਿਆ। ਜਾਂ ਇਹ ਕਹਿੰਦਾ ਹੈ ਵੀ ਜਿਸ ਵੇਲੇ ਮਹਾਂਪਰਲੈ ਆਉਂਦੀ ਹੈ ਸਾਰਾ ਸੰਸਾਰ ਬਿਲਸ ਜਾਂਦਾ, ਜਿਹੜੇ ਕਰਮ ਬੀਜ ਹੈਗੇ ਹੈ ਉਹ ਮਾਇਆ ਦੇ ਵਿੱਚ ਸੂਕਸ਼ਮ ਹੋ ਕੇ ਰਹਿੰਦੇ ਹੈ, ਔਰ ਉਹਨਾਂ ਨੂੰ ਜਦੋਂ ਕਰਮ ਭੋਗ ਦੇਣ ਵਾਸਤੇ ਸਨਮੁਖ ਹੋਵੇ ਤਾਂ ਫਿਰ ਈਸ਼ਵਰ ਦੀ ਇੱਛਾ ਹੁੰਦੀ ਹੈ ਕਿ ਮੈਂ ਜਗਤ ਸੰਸਾਰ ਦੀ ਪੈਦਾਇਸ਼ ਕਰਾਂ ਅਤੇ ਉਹ ਜਿਹੜੇ ਜੀਵ ਨੇ ਕੀਤੇ ਕਰਮ ਹੈ ਉਹ ਉਹਨਾਂ ਨੂੰ ਭੋਗ ਸਕੇ।
ਐਸੀ ਈਸ਼ਵਰ ਕੀ ਇੱਛਾ ਕੀ ਤੇ ਮਾਇਆ ਤਮੋ ਗੁਣ ਪ੍ਰਧਾਨ ਹੋਵੇ ਹੈ, ਤਾਂ ਤਮੋ ਗੁਣ ਪ੍ਰਧਾਨ ਮਾਇਆ ਤੇ ਨਭ ਵਾਯੂ ਤੇਜ ਜਲ ਭੂਮੀ ਇਹ ਪੰਜ ਭੂਤ ਰਚੇ ਜਾਵੇ ਹੈ।
ਠੀਕ ਹੈ,
ਤਿੰਨ ਭੂਤਨ ਮੈਂ ਕਰਮ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਗੁਣ ਹੋਵੇ ਹੈ, ਮਾਇਆ ਤੇ ਸ਼ਬਦ ਸਹਿਤ ਆਕਾਸ਼ ਕੀ ਉਤਪੱਤੀ ਔਰ ਆਕਾਸ਼ ਤੇ ਵਾਯੂ ਕੀ ਉਤਪੱਤੀ, ਵਾਯੂ ਆਕਾਸ਼ ਕਾ ਕਾਰਯ ਹੈ, ਜਦ ਤੇ ਆਕਾਸ਼ ਕਾ ਸ਼ਬਦ ਗੁਣ ਵਾਯੂ ਮੇਂ ਹੋਵੇ ਹੈ।
ਜਿਹੜੇ ਹਵਾ ਚੱਲਦੀ ਹੈ ਤੇ ਭੂ ਭੂ ਭਰੂ ਭੂਰ ਦੀ ਸ਼ਬਦੀ ਆਵਾਜ਼ ਆਉਂਦੀ ਹੈ।
ਆਪਣਾ ਗੁਣ ਸਪਰਸ਼ ਹੋਵੇ ਹੈ ਵਾਯੂ ਤੋਂ
ਤੇਜ਼ ਕੀ ਉਤਪਤੀ ਹੋਵੇ
ਔਰ ਤੇਜ਼ ਮੈਂ ਆਕਾਸ਼
ਜਿਹੜੇ ਅੱਗ ਤੁਸੀਂ ਬਾਲੋ ਮਾੜੀ ਹਵਾ ਚੱਲੇ ਕਿੱਦਾਂ ਭਾਂਬੜ ਮੱਚਦੇ ਹੈ। ਕੋਈ ਇੱਕ ਸਤਵ ਦੂਜੇ ਸਤਵ ਤੱਤਵ ਨੂੰ ਜਿਹੜਾ ਨਾ ਉਹ ਵਧਾਉਂਦਾ ਕਲਾ ਕਲਾ। ਸੋ ਇਸ ਵਾਸਤੇ ਜਿਹੜੀ ਇਹ ਵਾਯੂ ਹੈ ਉਹ ਤੇਜ਼ ਕੀ ਉਤਪਤੀ ਦਾ ਕਾਰਨ ਹੈ ਔਰ ਤੇਜ਼ ਮੈਂ ਆਕਾਸ਼ ਦਾ ਸ਼ਬਦ ਹੈ। ਉਹ ਸ਼ਬਦ ਜਿਹੜੀ ਹੈ ਭੁਰ 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 ਅੱਗ ਜਦੋਂ ਬਲਦੀ ਹੈ ਇਹ ਆਵਾਜ਼ ਕਰਦੀ ਹੈ ਅਤੇ ਸ਼ਬਦ ਜਿਹੜਾ ਉਹ ਆਕਾਸ਼ ਦਾ। ਇਸ ਵਾਸਤੇ ਬਾਜੂ ਵਿੱਚ ਸਪਰਸ਼ ਤੋਂ ਹੈ ਪਰੰਤੂ ਉਹਦੇ ਵਿੱਚ ਸ਼ਬਦ ਕਰਕੇ ਉਹ ਆਕਾਸ਼ ਕੋ ਆਕਾਸ਼ ਕੀ ਤਰਫ ਜਾਊ ਵੀ ਉੱਪਰ ਨੂੰ ਜਾਊ ਥੱਲੇ ਨਹੀਂ ਜਾਂਦੀ ਕਿਤੇ ਅੱਗ।
ਆਕਾਸ਼ ਦਾ ਸ਼ਬਦ ਵਾਯੂ ਦਾ ਸਪਰਸ਼ ਹੋਵੇ ਆਪਣਾ ਰੂਪ ਹੋਵੇ ਹੈ ਤੇਜ਼ ਜੋ ਜਲ ਕੀ ਉਤਪਤੀ ਆਕਾਸ਼ ਦਾ ਸ਼ਬਦ ਵਾਯੂ ਦਾ।
ਹਾਂ ਦੇਖੋ ਇਹਨੇ ਵੰਡ ਕੀਤਾ ਫਿਰ ਤੇਜ਼ ਮੈਂ ਆਕਾਸ਼ ਦਾ ਸ਼ਬਦ ਹੈ ਵਾਯੂ ਦਾ ਸਪਰਸ਼ ਹੋਵੇ ਹੈ ਆਪਣਾ ਰੂਪ ਹੋਵੇ ਹੈ ਤੇਜ਼ ਅਤੇ ਜਲ ਕੀ ਉਤਪਤੀ ਹੈ। ਆਕਾਸ਼ ਦਾ ਸ਼ਬਦ ਵਾਯੂ ਦਾ ਸਪਰਸ਼ ਹੈ ਤੇਜ਼ ਦਾ ਰੂਪ ਜਲ ਸੇ ਹੋਵੇ ਹੈ ਆਪਣਾ ਰਸ ਹੋਵੇ ਪਾਣੀ ਦਾ। ਜਲ ਮੈਂ ਪ੍ਰਿਥਵੀ ਕੀ ਉਤਪਤੀ ਔਰ ਆਕਾਸ਼ ਦਾ ਸ਼ਬਦ ਵਾਯੂ ਦਾ ਸਪਰਸ਼ ਤੇਜ਼ ਦਾ ਰੂਪ ਜਲ ਦਾ ਰਸ ਪ੍ਰਿਥਵੀ ਸੇ ਹੋਵੇ ਹੈ ਪ੍ਰਿਥਵੀ ਦਾ ਗੰਧ ਹੋਵੇ ਹੈ ਸਾਰੇ ਮਿਲ ਕੇ ਆਕਾਸ਼ ਮੈਂ ਪ੍ਰਤੀਨਿਧਿਤ ਰੂਪ ਸ਼ਬਦ ਹੈ ਵਾਯੂ ਇਹ ਇਕੱਲੇ ਇਕੱਲੇ ਦੱਸਿਆ ਨੇ। ਜਲ ਵਿੱਚ ਕੀ ਦੱਸਿਆ ਪ੍ਰਿਥਵੀ 'ਚ ਅਤੇ ਅੱਗੇ ਹੁਣ ਆਕਾਸ਼ ਵਿੱਚ ਦੱਸਦਾ
ਆਕਾਸ਼ ਮੈਂ ਪ੍ਰਤੀ ਧੁਨੀ ਰੂਪ ਸ਼ਬਦ ਮੈਂ ਸੀ ਸ਼ਬਦ
ਸੀ ਸੀ ਸ਼ਬਦ
ਸੀ ਸੀ ਸ਼ਬਦ ਔਰ ਉਸਨ ਸੀਤ ਕਠਨ ਸੇ ਤੇ ਵਿਲੱਛਣ ਸਪਰਸ਼ ਹੈ ਅਗਨ ਰੂਪ ਤੇਜ ਮੈਂ ਭੁੱਕ ਭੁੱਕ ਸ਼ਬਦ ਔਰ ਉਸਨ ਸਪਰਸ਼ ਔਰ ਪ੍ਰਕਾਸ਼ ਰੂਪ ਹੈ ਜਲ ਮੈਂ ਚੁੱਲ ਚੁੱਲ ਸ਼ਬਦ ਸੀਤ ਸਪਰਸ਼
ਪਾਣੀ ਜਦੋਂ ਉੱਥੇ ਡਿੱਗਦਾ ਹੈ ਚੁੱਲ ਚੁੱਲ ਕਰਕੇ ਵਗਦਾ
ਮਧੁਰ ਰਸ ਹੈ ਔਰ ਸ਼ਾਰ ਤਥਾ ਕੱਟ ਪ੍ਰਿਥਵੀ ਕੇ ਸਭ ਸੇ ਜਲ ਪ੍ਰਤੀਤ ਹੋਵੇ ਹੈ ਜਲ ਦਾ ਰਸ ਮਧੁਰੀ ਮਧੁਰ ਹੀ ਹੈ ਸੋ ਮਧੁਰ ਹਾ
ਮਧੁਰਤਾ
ਮਧੁਰਤਾ ਹਰੀ
ਹਰੀਤ ਕੀ ਆਦਿਕ
ਆਦਿਕ ਭੱਛਣ ਕਰਕੇ ਜਲ ਪਾਣ ਕੀਏ ਪ੍ਰਗਟ ਹੋਵੇ ਹੈ ਪ੍ਰਿਥਵੀ ਮੈਂ ਕੱਟ ਕੱਟ ਸ਼ਬਦ ਉਸਨ ਸੀਸ ਸੇ ਵਿਲੱਛਣ ਕਠਿਨ ਸਪਰਸ਼ ਹੈ ਸਵੇਤ ਨੀਲ ਪੀਤ ਰਕਤ ਹਰੀਤ ਆਦਿ ਰੂਪ ਹੈ
ਇਹ ਰੂਪ ਹੈ ਦਾ ਪੀਲਾ ਹਰਾ ਕਾਲਾ ਨੀਲਾ
ਹਾਂਜੀ
ਮਧੁਰ ਅਮਲ ਖਾਰ ਕਟੂ ਖਾਏ ਤਿਕ ਰਸ ਹੈ ਮਿੱਟੀ ਕਿਤੇ ਕੌੜੀ ਹੈ ਮੈਂ ਕਿਤੇ ਮਿੱਠੀ ਹੈ ਕਿਤੇ ਕਸ਼ਾਰ ਰਸ ਹੈ
ਸੁਗੰਧ ਔਰ ਦੁਰਗੰਧ ਦੋ ਪ੍ਰਕਾਰ ਕਾ ਗੰਧ ਹੈ ਇਸ ਰੀਤੀ ਸੇ ਆਕਾਸ਼ ਮੈਂ ਇੱਕ ਬਾਜੂ ਮੈਂ ਦੋਏ ਤੇਜ ਮੈਂ
ਤੀਨ ਜਲ ਮੈਂ ਚਾਰ
ਪ੍ਰਿਥਵੀ ਮੈਂ ਪੰਜ
ਪ੍ਰਿਥਵੀ ਪੰਜ ਗੁਣ ਇਹ ਚੇਤੇ ਰੱਖਣੇ
ਵਧੀਆ ਗੱਲ
ਹੈ ਆਕਾਸ਼ ਇੱਕੋ ਸ਼ਬਦ ਦਾ ਗੁਣ ਹੈ ਬਾਜੂ ਦੋ ਦੋ ਹੈ ਬਾਜੂ ਦਾ ਆਪਣਾ ਗੁਣ ਹੈ ਅਤੇ ਬਾਜੂ ਜਿਹੜੀ ਆਵਾਜ਼ ਦਿੰਦੀ ਹੈ ਸ਼ਬਦ ਆਕਾਸ਼ ਨੇ ਛਾਂ ਛਾਂ ਦੀ ਅਤੇ ਜਿਹੜਾ ਤੇਜ਼ ਹੈ ਉਹ ਅੱਗ ਵੀ ਭੁਰ ਭੁਰ ਕਰਕੇ ਆਵਾਜ਼ ਦਿੰਦੀ ਹੈ ਅਤੇ ਉਹਦੇ ਵਿੱਚ ਅੰਸ਼ ਜਿਹੜਾ ਆ ਉਹ ਤੇਜ਼ ਵਿੱਚ ਤਿੰਨ ਅੰਸ਼ ਨੇ ਸਪਰਸ਼ ਦਾ ਅੰਸ਼ ਵੀ ਹੈ ਜੋ ਲੱਗੇਗੀ ਸਾੜੇਗੀ ਔਰ ਫਿਰ ਉਹ ਤੇਜ਼ ਵੀ ਦਿੰਦੀ ਹੈ ਪ੍ਰਕਾਸ਼ ਵੀ ਹੈ ਅਤੇ ਦੂਸਰਾ ਉਹਦੇ ਵਿੱਚ ਆਵਾਜ਼ ਸ਼ਬਦ ਦੀ ਆਕਾਸ਼ ਵੀ ਦੀ ਸ਼ਬਦ ਭੁਰ ਭੁਰ ਕਰਕੇ ਅੱਗ ਜਿਹੀ ਬਲਦੀ ਤੇਜ਼ ਮੈਂ ਤੀਨ ਔਰ ਜਲ ਮੈਂ ਚਾਰ ਜਲ 'ਚ ਸਵਾਦ ਫਿਰ ਜਲ ਖਾਲੀ ਥਾਂ 'ਚ ਵਗੂਗਾ ਆਕਾਸ਼ ਔਰ ਧਰਤੀ 'ਤੇ ਵਗੂਗਾ ਔਰ ਉਹਦੇ ਵਿੱਚ ਉਹਦਾ ਮਿੱਠਾ
ਕੌੜਾ
ਹਾਂ ਠੰਡਾ ਟੱਟੇ ਦਾ ਵੀ ਗਿਆਨ ਹੋਏਗਾ ਇਹ ਚਾਰ ਗੁਣ ਧਰਤੀ 'ਚ ਪੰਜੇ ਗੁਣ ਹੈ ਸ਼ਬਦ ਵੀ ਅੱਟੋ ਟਕ 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 ਦੀ ਆਵਾਜ਼ ਆਉਂਦੀ ਹੈ
ਆਕਾਸ਼ ਵਿੱਚ ਵੀ
ਹੈ ਆਕਾਸ਼ ਵਿੱਚ ਆਕਾਸ਼ ਦਾ ਅੰਸ ਹੋ ਗਿਆ ਦੁਰਗੰਧ ਸੁਗੰਧ ਸੁਗੰਧਤਾ ਜਿਹੜੀ ਹੈਗੀ ਹੈ ਉਹ ਇਹਦੀ ਹੋ ਗਈ ਨਾਸਕਾ ਦੀ ਇਸ ਤਰ੍ਹਾਂ ਚਾਰੇ ਪੰਜੇ ਗੁਣ ਜਿਹੜੇ ਆ ਧਰਤੀ ਵਿੱਚ ਸਵਾਦ ਵੀ ਉਹਦਾ
ਰੰਗ ਬਰੰਗੀ ਵੀ
ਰੰਗ ਬਰੰਗੀ ਵੀ ਆ ਸਵਾਦ ਵੀ ਉਹਦਾ ਇੱਕ ਇੱਕ ਆਪਣਾ ਹੈ ਅਧਿਕ ਕਾਰਨ ਕੇ ਸਰਬ ਕਾ ਮੂਲ ਕਾਰਨ ਈਸ਼ਵਰ ਹੈ ਤਾਵੇਂ ਮਾਇਆ ਔਰ ਚੇਤਨ ਦੋ ਭਾਗ ਹੈ ਮਿਥਿਆਪਣਾ ਮਾਇਆ ਕਾ ਭਾਗ ਹੈ ਸੱਤਾ ਸਫੂਰਤੀ ਸਰਬ ਭੂਤਨ ਮੇ ਚੇਤਨ ਕਾ ਭਾਗ ਹੈ ਕਵਿਤ ਕੇ ਦੋ ਪਾਦ ਕਾ ਇਹ ਅਰਥ ਹੈ ਯਾਨੀ ਉਹ ਕਹਿੰਦਾ ਵੀ ਜਿਹੜੀ ਪ੍ਰਿਥਵੀ 'ਚ ਪੰਜ ਗੁਣ ਇਹਨਾਂ ਦਾ ਹਰ ਇੱਕ ਗੁਣ ਦਾ ਇੱਕ ਇੱਕ ਆਪਣਾ ਗੁਣ ਹੈ ਅਤੇ ਇੱਕ ਇੱਕ ਉਹਨਾਂ ਵਿੱਚ ਜਿਹੜਾ ਨਾ ਮਾਇਆ ਦਾ ਗੁਣ ਹੈ ਮਿੱਥਿਆਪਨ ਮਾਇਆ ਦਾ ਗੁਣ ਹੈ ਸੱਤਾ ਕੁ ਫੁਰਤੀ ਸੱਤਾ ਸਫੁਰਤੀ ਸਰਬ ਭੂਤਨ ਮੈਂ ਸਾਰਿਆਂ ਯਾਨੀ ਧਰਤੀ ਕਾਸ਼ ਹਵਾ ਪਾਣੀ ਅਗਨੀ ਵਿੱਚ ਚੇਤਨ ਦਾ ਭਾਗ ਹੈ ਕਵਿਤ ਮੈਂ ਦੋ ਪਾਦ ਕਾਸ ਹਾਂਜੀ ਅੰਤਕਰਨ ਕੀ ਚਾਰ ਭੇਦ ਸਹਿਤ ਉਤਪਤੀ ਕੈਸੇ ਹੋਵੇ ਹੈ ਚਲੋ
ਪੰਚ ਭੂਤਨ ਕਾ ਸਤੋਗੁਣ ਅਸ ਮਿਲ ਕੇ ਸਤੋ ਕਹੀਏ ਅੰਤਸ਼ਗਰਨ ਕੋ ਉਪਜਾਵੇ ਅੰਤਸ਼ਗਰਨ ਗਿਆਨ ਕਾ ਹੇਤੂ ਹੈ
ਗਿਆਨ ਜਿਹੜਾ ਅੰਤਕਰਨ ਚ ਹੁੰਦਾ
और ज्ञान की उत्पत्ति सदगुण पे अंगीकार करी है। याते अंतस्करण भूतन के सदगुण का कार्य है और पंच भूतन के कार्य पंच ज्ञान इंद्रे तीन सब का सहायक है। याद पंच भूतन के मिले सदगुण के ते अंश की उत्पत्ति कही है। देह के अंतर कहिए पीतर है और कर्ण कहिए ज्ञान का साधन है। याते अंतस्करण कही है और भूतन ते सदगुण का कार्य है। याते अंतस्करण का सत्व भी नाम है।
अच्छा ये वांडा है सत्व जला अंतकरण कल्ला नहीं है। अंतकरण के चार हिस्से है मन बुद्ध चित ते अहंकार। जब चारे जुड़ते हैं तो मलिन अंतकरण भी बचे रहिंदा। यानी जो अहंकार मलिन होकर चलता तो मलिन है। जो उ शुद्ध रूप हों मैं ब्रह्म हूँ तो फिर उ अंतकरण शुद्ध होकर ब्रह्म दसा जनता है।
अंतस्करण का जो परिणाम का कुवृत्ति कही है सो अंतस्करण की वृत्ति चार है। पदार्थ के भले बुरे का स्वरूप को निश्चय करने वाली वृत्ति बुद्धि कही है।
बुद्धि कही है।
संकल्प विकल्प वृत्ति मन कही है। चिंता वृत्ति चित्त कही है। अहं कैसी अभिमान वृत्ति अहंकार कही है। पंचभूतन के मिले रजोगुणास्ते प्राण की उत्पत्ति हो है। तो प्राण की क्रिया भेदते
और स्थान भेदते पांच प्रकार का
जाका हृदय स्थान और शुद्ध पासा
क्रिया
सो प्राण कहिए।
ये देखो प्राण किनु कहंदे है। हृदय स्थान च रहंदा और भूख प्यास जेडी क्रिया उदी है उनु प्राण कहंदे। जाका मुर्दे नु कदे भूख नहीं लगदी ना प्यास लगदी।
और जाका गुदा स्थान मल मूत्र मल अधोनयन क्रिया सो अपान।
हां जेड़ा थल्ले नु हवा
सरक
खारज करदा उनु अपान कहंदे है।
जाका नाब स्थान और भुक्त पीत अन्न जल को पाचन
करे हैं।
जग योग्य सम करे सो समान
उन समान कहते
हैं। जो पाचन शक्ति है
पाचन शक्ति है जरा इन ठीक रखता है
ये पेट च हूँ।
हाँ मल मूत्र फिर बाहर क्ढन उस दिन धक दिता ये फिर अपान चल जाता ये जड़ा है ये समान है।
जाका कंठ स्थान और
श्वास क्रिया
सो उदान है।
उदान गल च
जाका सर्व शरीर स्थान रस मेलन क्रिया सो बयान और कहू नाग
सारे खून सप्लाई करता जेड़ा उनु बयान नाम कहंदे।
कहू नाग कुरकल पूरम क्रिकल देवदत्त धनजे दे पंच प्राण आदि
ए जिदा उन्होंने कहे ना प्राण अपान समान बयान ध्यान ते बयान। इस तरह योगी पुरशा ने इनू किते इनू नाग कूरम क्रिकल देवदत्त और धनंजय ये पंज प्राणा दे नाँ है। यानी एक थां तां लिखा होगा भाई प्राण समान प्यान बयान उदान ज्ञान किते ये लिखा पंज गण दे कहे हैं तिन की
उद्गार नमेक शीक जंभाई मृत शरीर
जंभाई मैं इस तरह काकड़ मोसे जे लेंदे है अवासी फिर निच्छा मृत शरीर फुलना इस क्रम ते क्रिया कही है। नाग दी कुरम दी ये पंजा प्राण दी क्रिया कही है ने
क्रिया कही। पृथ्वी जल तेज वायु आकाश पंचन के रजोगुण अंश ते एक एक ही क्रम ते उत्पत्ति कही है। और अपान समान प्राण उदान व्यान ए इनकी भी पृथ्वी आदि एक एक के रजोगुण अंश ते उत्पत्ति कही है। सर्व के मिले रजोगुण अंश ते नहीं परंतु अद्वैत सिद्धांत में यह प्रक्रिया नहीं काहे ते विद्यारण मुनि स्वामी ने तथा पंचीकरण में वार्तिकार के सूक्ष्म शरीर में और पंच कोशन में नाग पूरम आदिकन का ग्रहण किया नहीं। और तिन ने अपान आदि पंच प्रकार प्राण की उत्पत्ति भी पूतन के मिले
रजोगुण कही है,
कही है। यहाँ तो एक एक के रजोगुण अस्त अपान आदिकन की उत्पत्ति कथन असंगत और सूक्ष्म शरीर में नागपूर्म आदिकन का ग्रहण असंगत है। पांच प्रकार प्राण या ही सूक्ष्म शरीर में ग्रहण है। प्राण विषेप रूप है और विषेप स्वभाव रजोगुण का है। यहाँ तो पूतन के रजोगुण अंश से प्राण की उत्पत्ति कही है।
ਇਹ ਉਹ ਜਿਹੜੇ ਪੰਜ ਦੱਸੇ ਨਾ ਨਾਗ ਕੁਰਮ ਵਗੈਰਾ ਇਹ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਹੈ।
ਇਹ ਤ੍ਰਿਤੀਏ ਪਾਦ ਦਾ ਅਰਥ ਹੈ।
ਗਿਆਨ ਇੰਦਰੀ ਔਰ ਕਰਮ ਇੰਦਰੀ ਕੀ ਉਤਪੱਤੀ ਕਿੱਥੋਂ ਹੁੰਦੀ ਹੈ।
ਏਕ ਏਕ ਭੂਤ ਕਾ ਸਤੋ ਗੁਣ ਅੰਸ਼ ਪੰਚ ਗਿਆਨ ਇੰਦਰੀ ਰਚੇ ਹੈ। ਏਕ
ਏਕ ਭੂਤ ਕਾ ਜਿੱਦਾਂ ਧਰਤੀ ਹੈ ਹਵਾ ਆਕਾਸ਼ ਪਾਣੀ ਹੈ ਇਹਨਾਂ ਤੋਂ ਜਿਹੜਾ ਸਤੋ ਗੁਣ ਅੰਸ਼ ਹੈ ਉਹ ਤੋਂ ਇੱਕ ਇੱਕ ਗਿਆਨ ਇੰਦਰੀ ਰਚੀ ਹੈ।
ਔਰ ਏਕ ਏਕ ਰਜੋ ਗੁਣ ਅੰਸ਼ ਏਕ ਏਕ ਕਰਮ
ਇੰਦਰੀ ਰਚੇ ਹੈ। ਰਜੋਗੁਣ ਤੋਂ ਕਰਮ ਇੰਦਰੀਆਂ ਅਤੇ ਸਤੋਗੁਣ ਤੋਂ
ਗਿਆਨ ਆਕਾਸ਼ ਕੇ ਸਤੋਗੁਣ ਅਤੇ ਸਰੋਤਰ
ਕੰਨ ਨੱਕ ਸਰੋਤਰ
ਸਰੋਤਰ ਕੰਨ
कान है,
वायु के सतुगुण अंश ते सत्तव
तत्व चमड़ी त्वक
चमड़ी तेज के सतुगुण अंश ते नेत्र
अखा हां देख रही है ना
तेज अखा अग्नि ते जल ते सतुगुण अंश ते रसना
जवान
जवान
खुश हो जाए तो गया बंदा ही है
पृथ्वी के सतुगुण अंश ते करान होवे नाश कर ये पंचे पंचे पंचेंद्रे
ज्ञान के साधन
है या ते ज्ञान इंद्रे
कही है और सदगुण अंश तो पैदा
हुए और सदगुण ते हुए या ते भूतन के सदगुण ते उत्पत्ति कही है
स्रोत्रेंद्रिय
स्रोत्रेंद्रिय स्रोत्रेंद्रिय आकाश के गुण को ग्रसन करे है या ते स्रोत्रेंद्रिय की आकाश से उत्पत्ति कही है जैसे तैसे ताभूत के गुण को जो इंद्रिय ग्रहण करे ताभूत से
इंद्रिय की उत्पत्ति कही
इंद्रिय की उत्पत्ति कही आकाश के रजगुण अंश से वाक इंद्रिय की उत्पत्ति है
ठीक है
वायु के रजगुण अंश से प्राण की
पानी हाथ हाथां दी
पाण
प्राण पानी पानी पाण हाथ
तेज के रजगुण अंश से पाद की
पाद पैर चलना
जल के रजगुण अंश से उपस्थ की गुदा प्रजी प्रेपित
नहीं इंद्री
इंद्रिय
उपस्थ थे
ठीक पृथ्वी के रजोगुण अंश से गुदा उत्पत्ति हुआ स्त्री की यौन और पुरुष के मेड में जो
विकारानंद का साधन इंद्रिय है सो उपस्थ
है कर्म नाम क्रिया का है ये पांच इंद्रिय क्रिया के साधन है या तो कर्म इंद्रिय कहिए है क्रिया रजोगुण से हो गया है या तो भूतन के रजोगुण अंश से इनकी उत्पत्ति कही
ये सारे चेते ही करने वाले मतलब कथा इधर बेशक ना कहो पर ये बारे ज्ञान होना चाहिए था कर्म इंद्र कितो पैदा हुए ज्ञान इंद्र कितो पैदा हुए पांच भूतन केड़े है केड़े केड़े भूतन तो केड़ी केड़ी क्रिया हुई है जेड़े साढ़े ज्ञान इंद्र है सतोगुण तो पैदा हुए जेड़े साढ़े कर्म इंद्र है वो रजोगुण तो पैदा हुए हाँ जिदा चलना तेज तो पैदा होया हाँ जी इस तरह सारा बखरा बखरा विश्लेषण किया जिते रखे हाँ
सवैया छंद भूत पंचीकृत औकाज इतनी सूक्ष्म शिष्ट पछाण
कहते अपने भूतों का जोड़ा पंजा भूतों का ही पंचीकृत है यानी पंज पंच तत्पति हुए ये आए थे अध्यात्म प्रकाश बहुत वह लिखा से तो उन्होंने जोड़ा कार्य है ये सूक्ष्म सृष्टि है इनू पछाण जाणो ਸਥੂਲ ਜਿੱਦਾਂ ਵੀ ਪਸਾਰਾ ਸੀ ਅੱਖਾਂ ਨਾਲ ਵੇਖਦੇ ਹਾਂ ਸਥੂਲ ਮੋਟੇ ਰੂਪ ਵਿੱਚ ਉਹ ਫਿਰ ਉਤੋਂ ਹੋਇਆ
ਕਾਰਨ ਸੂਕਸ਼ਮ ਸੂਲ ਦੇਹ ਔਰ ਪੰਚ ਕੋਸ ਇਨਹੀ ਮੈਂ ਜਾਣ
ਕਾਰਨ ਸਰੀਰ ਸੂਕਸ਼ਮ ਸਰੀਰ ਔਰ ਸਥੂਲ ਦੇਹ ਔਰ ਪੰਚ ਕੋਸ ਪ੍ਰਾਣਮੈ ਕੋਸ਼ ਅੰਨਮੈ ਕੋਸ਼ ਵਿਗਿਆਨਮੈ ਕੋਸ਼ ਆਨੰਦਮੈ ਕੋਸ਼
ਮਨੋਮੈ
ਮਨੋਮੈ ਕੋਸ਼ ਇਹ ਪੰਜੇ ਜਿਹੜੇ ਹੈ ਇਹਨਾਂ ਦੇ ਵਿੱਚ ਹੀ ਨੇ ਇਹਨਾਂ 'ਚੋਂ ਹੀ ਵਗੈਰਾ
ਹਰ ਕਰ ਵਿਵੇਕ ਲਖਿਆਤਮ ਨਿਆਰੋ ਮੁੰਜ ਇੱਕ ਕਾ ਤੇ ਜੋ ਭਾਨ
ਹਾਂ ਕਹਿੰਦੇ ਇਹ ਇਹਨਾਂ ਨੂੰ ਵਿਵੇਕ ਦੇ ਨਾਲ ਲੱਖ ਮਨ ਜਾਣ ਕਰਕੇ ਕਰਕੇ ਆਤਮ ਨਿਆਰਾ ਕਰਨਾ ਇਹਨਾਂ ਨੂੰ ਵੱਖਰਾ ਕਰਨਾ ਮੁੰਜ ਇੱਕ ਇਸੀ ਕਾਂ ਤੇ ਯੂੰ ਭਾਨ ਜਿਸ ਤਰ੍ਹਾਂ ਭਾਨ ਸੂਰਜ ਦੇ ਚੜ੍ਹਨੇ ਨਾਲ ਅੰਧੇਰਾ ਦੂਰ ਹੁੰਦਾ ਤੈਸੇ ਹੀ ਪੰਚ ਕੋਸ ਦੇ ਜਿਹੜਾ ਦੂਸਰਾ ਇਹਨਾਂ ਦਾ ਵਿਵੇਕ ਕਰਕੇ ਗਿਆਨ ਕਰਕੇ ਇਹਨੂੰ ਆਤਮਾ ਤੋਂ ਨਿਆਰਾ ਗਿਣਨਾ ਹੈ
ਪੰਚੀਕ੍ਰਿਤੀ ਭੂਤ ਔਰ ਤਿੰਨਕਾ ਕਾਰਯ ਅੰਤਸਕਰਨ ਪ੍ਰਾਣ ਕਰਮ ਇੰਦਰੇ ਗਿਆਨ ਇੰਦਰੇ ਇਤਨੀ ਸੂਕਸ਼ਮ ਸ੍ਰਿਸ਼ਟੀ ਕਹੀ ਹੈ
ਹਾਂ ਸਾਰਾ ਸੂਕਸ਼ਮ ਸਰੀਰ ਹੈ ਪੰਜਾਂ ਪ੍ਰਾਣਾਂ ਦਾ ਪੰਜਾਂ ਕਰਮ ਇੰਦਰਾਂ ਦਾ ਪੰਜਾਂ ਗਿਆਨ ਇੰਦਰਾਂ ਅਤੇ ਮਨ ਬੁੱਧ ਦਾ ਇਹਨਾਂ ਸਾਰਾ ਤੱਤਾਂ ਦਾ ਹੈ
ਸੂਕਸ਼ਮ ਸ੍ਰਿਸ਼ਟੀ ਕਾ ਗਿਆਨ ਇੰਦਰੇ ਤੇ ਹੋਵੇ ਨਹੀਂ ਨੇਤਰ ਨਾਸਕਾਦਿਕ ਗੋਲਕ ਤੋਂ ਇੰਦਰੀਅਨ ਕੇ ਵਿਖੇ ਹੈ ਪਰੰਤੂ ਤਿੰਨ ਗੋਲਕਨ ਮੈਂ ਸਥਿਤੀ ਜੋ ਇੰਦਰੇ ਸੋ ਕਾਹੂ ਕੇ ਇੰਦਰੀਅਨ ਕੇ ਵਿਖੇ ਨਹੀਂ सूक्ष्म सृष्टि की उत्पत्ति से अनंतर ईश्वर की इच्छा से ते श्री स्थूल सृष्टि के निमित्त भूतन का पंचीकरण होता
पाया
पंचीकरण तो दो भांत से कहया है एक एक भूत के दो दो भाग सम होए के एक एक भाग के चार चार भाग पए पांच भूतन का आधा आधा भाग प्रथम जो का त्यों रह आधे आधे भाग के जो दो जो चार चार भाग जो प्रथम पृथक बड़े अर्ध भागन में अपने अपने भाग को छोड़ के मिले ਤੇ ਅਰਧ ਭਾਗ ਸਭ ਭੂਤਨ ਮੈਂ ਆਪਣਾ ਔਰ ਅਰਧ ਭਾਗ ਆਪਣੇ ਸੇ ਇਤਰ ਚਾਰ ਭੂਤਨ ਕਾ ਮਿਲ ਕੇ ਪੰਚੀਕਰਨ ਕਾ
ਜਿਹੜਾ ਇੱਕ ਸਿਰ ਜਿੱਦਾਂ ਧਰਤੀ ਹੈ, ਠੋਸ ਹੈ, ਉਹਦੀ ਆਵਾਜ਼ ਹੈ ਔਰ ਉਹਦਾ ਸਵਾਦ ਹੈ, ਅਤੇ ਇਸ ਤਰ੍ਹਾਂ ਉਹਦੇ ਪੰਜ ਹਿੱਸੇ ਕੀਤੇ, ਅਤੇ ਪਾਣੀ ਦੇ ਵੀ ਇਸ ਤਰ੍ਹਾਂ ਹੀ, ਆਕਾਸ਼ ਦੇ ਵੀ ਇਸ ਤਰ੍ਹਾਂ ਖਾਲੀਪਨ ਹੈ। ਹਾਂਜੀ, ਇਹ ਸਾਰੇ ਉਹਨਾਂ 'ਚੋਂ ਚਾਰ ਚਾਰ ਉਹਨਾਂ 'ਚੋਂ ਵੱਖਰੇ ਲਏ ਆ, ਅਤੇ ਪੰਜ ਉਹ ਹੋ ਗਏ, ਚਾਰ 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 ਪੰਜ ਵੀਹ ਅਤੇ ਪੰਜ ਪੱਚੀ, ਪੱਚੀ ਅੰਸ਼ ਕੀਤੇ ਨੇ ਦੇ
ਪੰਚੀਕਰਨ।
ਹਾਂ, ਪੰਚੀਕਰਨ ਕਿਹਾ ਉਹਨੂੰ।
ਔਰ ਦੂਸਰਾ ਇਹ ਪ੍ਰਕਾਰ ਹੈ, ਇੱਕ ਇੱਕ ਭੂਤ ਕੇ ਦੋ ਦੋ ਭਾਗ ਪਏ ਸੋ ਸਮ ਨਹੀਂ, ਕਿੰਤੂ ਇੱਕ ਭਾਗ ਚਾਰ ਅੰਸ਼ ਕਾ ਔਰ ਪੰਚਮ ਅੰਸ਼ ਕਾ ਇੱਕ ਭਾਗ, ਇਸ ਰੀਤ ਸੇ ਨਿਊਨ ਆਦਿਕ ਅਧਿਕ ਦੋ ਦੋ ਭਾਗ ਪਏ, ਤਿੰਨ ਮੈਂ ਸਭ ਕੇ ਅਧਿਕ ਭਾਗ ਜਿਉਂ ਕਿ ਤਿਉਂ ਪ੍ਰਥਕ ਸਥਿਤ ਰਹੇ, ਔਰ ਪੰਚ ਭੂਤਨ ਕੇ ਨਿਊਨ ਜੋ ਪੰਚ ਭਾਗ ਤਿੰਨ ਕੇ ਇੱਕ ਇੱਕ ਭਾਗ ਕੇ ਪੰਚ ਪੰਚ ਭਾਗ ਕਰਕੇ ਪ੍ਰਥਕ ਸਹਿਤ ਅਧਿਕ ਪੰਚ ਭਾਗਨ ਮੈਂ ਇੱਕ ਇੱਕ ਭਾਗ ਮਿਲ ਕੇ
ਪੰਚੀਕਰਨ
ਹੋਵੇ ਹੈ।
ਚਲੋ, ਪੰਚੀਕਰਨ ਦੀ ਲੋੜ ਤਾਂ ਕਿਤੇ ਨਹੀਂ ਪੈਂਦੀ, ਪਰ ਨੌਲੇਜ ਵਾਸਤੇ ਇਹਨੂੰ ਚੇਤੇ ਰੱਖਣਾ ਚਾਹੀਦਾ।
ਪ੍ਰਥਮ ਪਛ ਮੈਂ ਇੱਕ ਭਾਗ ਕੇ ਚਾਰ ਭਾਗ ਪ੍ਰਥਕ ਰਹੇ, ਆਦੇ ਆਦੇ ਭਾਗਨ ਮੈਂ ਆਪਣੇ ਭਾਗ ਕੋ ਛੋੜ ਕੇ ਮਿਲੇ, ਔਰ ਦੂਸਰੇ ਪਛ ਮੈਂ ਨਿਊਨ ਭਾਗ ਕੇ ਪੰਚ ਭਾਗ ਪ੍ਰਥਕ ਰਹੇ, ਅਧਿਕ ਪੰਚ ਭਾਗਨ ਮੈਂ ਆਪਣੇ ਭਾਗ ਸਹਿਤ ਮੈਂ ਮਿਲੇ, ਔਰ ਪ੍ਰਥਮ ਪੰਚ ਮੈਂ ਪੰਚੀਕ੍ਰਿਤ ਭੂਤਨ ਮੈਂ ਆਪਣਾ ਅੰਸ਼ ਅਰਧ ਔਰ
ਅਰਧ
ਅੰਸ਼ ਔਰ ਕਾ ਦੂਸਰੇ ਪਛ ਮੈਂ ਪੰਚੀਕਰਨ ਕੀਏ, ਤੇ ਆਪਣੇ ਅੰਸ਼ ਇੱਕੀਸ ਔਰ ਇਨਕੇ ਅੰਸ਼ ਚਾਰ ਔਰ ਦੂਸਰ ਪਛ ਕੀ ਸੁਗਮ ਰੀਤੀ ਇਹ ਹੈ, ਇੱਕ ਇੱਕ ਭੂਤ ਕੇ ਪੱਚੀਸ ਪੱਚੀਸ ਭਾਗ ਹੋਏ, ਇੱਕੀਸ ਇੱਕੀਸ ਭਾਗ ਔਰ ਚਾਰ ਚਾਰ ਭਾਗ ਪ੍ਰਥਕ ਪਏ, ਚਾਰ ਚਾਰ ਭਾਗਨ ਮੈਂ ਸੇ ਇੱਕ ਇੱਕ ਭਾਗ ਇੱਕੀਸ ਇੱਕੀਸ ਭਾਗਨ ਮੈਂ ਮਿਲੇ, ਆਪਣੇ ਇੱਕੀਸ ਭਾਗਨ ਕੋ ਛੋੜ ਕੇ ਇਸੋ ਪੰਚ ਇਸੋ
ਰੀਤੀ
ਸੇ ਦੋ ਪ੍ਰਕਾਰ ਕਾ ਪੰਚੀਕਰਨ ਕਹਿਆ ਹੈ।
ਸੌਖਾ ਇਹ ਹੈ ਜਿਹੜਾ ਪਹਿਲਾ ਉਹ ਸੌਖਾ ਜੀ,
ਇੱਕ ਇੱਕ ਭੂਤ ਮੈਂ ਪਾਂਚ ਪਾਂਚ ਭੂਤ ਮਿਲਾਏ ਕੇ ਕਰਨੇ ਕਾ ਨਾਮ ਪੰਚੀਕਰਨ ਹੈ, ਜਿਨ ਭੂਤਨ ਕਾ ਪੰਚੀਕਰਨ ਕੀਆ ਹੈ ਤਿੰਨ ਕੋ ਪੰਚੀਕ੍ਰਿਤ ਕਹੇ, ਤਿੰਨ ਪੰਚੀਕ੍ਰਿਤ ਭੂਤਨ ਤੇ ਇੰਦਰੀਅਨ ਕਾ ਵਿਖੇ ਸਥੂਲ ਬ੍ਰਹਿਮੰਡ ਹੋਤਾ ਪਇਆ, ਤਾਂ ਬ੍ਰਹਿਮੰਡ ਕੇ ਅੰਤਰ ਭੂਰ ਲੋਕ, ਭਵਰ ਲੋਕ, ਸਵਰ ਲੋਕ, ਮਹਿਰ ਲੋਕ, ਜਨ ਲੋਕ, ਤਪ ਲੋਕ, ਸਤਿਅ ਲੋਕ, ਇਹ ਸਾਤ ਭਵਨ ਉੱਪਰ ਕੇ ਹੋਤੇ ਪਏ, ਔਰ ਅਤਲ ਸੁਤਲ ਪਤਾਲ ਵਿਤਲ ਸਾਤਲ ਤਲਾਤਲ ਮਹਾਤਲ, ਇਹ ਸਾਤ ਲੋਕ ਨੀਚੇ
ਗਏ। ਸੱਤ ਪਤਾਲ ਸੱਤ ਆਕਾਸ਼ ਨੂੰ ਹਿੰਦੂ ਮਤ ਵਾਲੇ ਮੰਨਦੇ ਹੈ।
ਤਿੰਨ ਚਤੁਰ ਦਸ ਲੋਕਨ ਮੈਂ ਜੀਵਨ ਕੇ ਭੋਗ ਜੋਗਿਆ ਆਨੰਦਿਕ ਔਰ ਭੋਗ ਕਾ ਸਥਾਨ ਦੇਵ ਮਨੁੱਖ ਪਸ ਆਦਿ ਸਥੂਲ ਸਰੀਰ ਹੋਤੇ ਪਏ, ਇਹ ਸੰਖੇਪ ਤੇ ਸ੍ਰਿਸ਼ਟੀ ਕਾ ਨਿਰੂਪਣ ਕੀਆ ਔਰ ਮਾਇਆ ਕੇ ਕਾਰਕ ਕਾ ਵਿਸਥਾਰ ਸੇ ਨਿਰੂਪਣ ਕੀਏ, ਤੇ ਕੋਟ ਬ੍ਰਹਮਾ ਕੀ ਉਮਰ ਤੇ ਭੀ ਮਾਇਆ ਕ੍ਰਿਤ ਪਦਾਰਥ ਨਿਰੂਪਣਾ ਕਾ ਅੰਤ ਹੋਵੇ ਨਹੀਂ। ਇਹ ਵਾਲਮੀਕੀ ਨੇ ਅਨੇਕ ਇਤਿਹਾਸਨ ਤੇ ਵਾਸ਼ਿਸ਼ਟ ਮੈਂ ਨਿਰੂਪਣ ਕੀਆ ਹੈ, ਇਹ ਸਵਈਆ ਕੇ ਦੋ ਪਾਦ ਕਾ ਅਰਥ ਹੈ। ਤ੍ਰਿਤੀਏ ਪਾਦ ਕਾ ਅਰਥ ਇਹ ਹੈ, ਇਨਹੀ ਮੈਂ ਕਹੀਏ ਮਾਇਆ ਔਰ ਕਾਕੇ ਕਾਰ ਮੈਂ ਤੀਨ ਸਰੀਰ ਔਰ ਪੰਚ ਕੋਸ ਹੈ, ਸੁੱਧ ਸਤੋਗੁਣ ਸਹਿਤ ਮਾਇਆ ਈਸ਼ਰ ਕਾ ਕਾਰਨ ਸਰੀਰ ਔਰ ਮਲਨ ਸਤੋਗੁਣ ਸਹਿਤ ਅਵਿਦਿਆ ਜੀਵ ਕਾ ਕਾਰਨ।
ਇਹ ਦੋਨੇ ਦਿਮਾਗ ਚੇਤੇ ਰੱਖਿਓ।
ਹਾਂਜੀ,
ਸੁੱਧ ਸਤੋਗੁਣ ਸਹਿਤ ਜਿਹੜਾ ਮਾਇਆ ਹੈ ਨਾ, ਉਹ ਈਸ਼ਵਰ ਦਾ ਕਾਰਨ ਸਰੀਰ ਹੈ। ਮਲਨ ਸਤੋਗੁਣ ਸਹਿਤ ਜਿਹੜਾ ਅਵਿਦਿਆ ਅੰਸ਼ ਜੀਵ ਕਾ ਇਹ ਕਾਰਨ ਜੀਵ ਦਾ ਕਾਰਨ ਸਰੀਰ ਹੈ। ਉੱਤਰ ਸਰੀਰ ਕੇ ਅਨੰਭਕ ਪੰਚ ਸੂਕਸ਼ਮ ਭੂਤ ਮਨ ਬੁੱਧ ਚਿੱਤ ਅਹੰਕਾਰ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ, ਇਹ ਜੀਵ ਦਾ ਸੂਕਸ਼ਮ ਸਰੀਰ ਹੈ। ਸਰਵ ਜੀਵਨ ਕੇ ਸੂਕਸ਼ਮ ਸਰੀਰ ਹੀ ਮਿਲ ਕੇ ਈਸ਼ਵਰ ਕਾ ਸੂਕਸ਼ਮ ਸਰੀਰ ਬਣੇ ਹੈ।
ਸੰਪੂਰਨ ਸਥੂਲ ਬ੍ਰਹਿਮੰਡ ਈਸ਼ਵਰ ਕਾ ਸਥੂਲ ਸਰੀਰ ਹੈ।
ਸੰਪੂਰਨ ਬ੍ਰਹਿਮੰਡ ਜੋ ਦੇਖਦੇ ਪਏ ਹਾਂ
ਈਸ਼ਵਰ ਦਾ, ਔਰ ਜੀਵਨ ਕੇ ਵਿਅਸਤ ਸਥੂਲ ਸਰੀਰ ਪ੍ਰਸਿੱਧ ਹੈ। ਇਨ ਤੀਨ ਸਰੀਰਾਂ ਸੇ ਹੀ ਪੰਜ ਕੋਸ ਹੈ, ਕਾਰਨ ਸਰੀਰ ਕੋ ਆਨੰਦਮੈ ਕੋਸ਼ ਕਹੇ ਹੈ, ਵਿਗਿਆਨਮੈ ਮਨੋਮੈ ਪ੍ਰਾਣਮੈ ਤੀਨ ਕੋਸ ਸੂਕਸ਼ਮ ਸਰੀਰ ਮੈਂ ਹੈ। ਪੰਚ ਗਿਆਨ ਇੰਦਰੇ ਔਰ ਨਿਸ਼ਚੈ ਰੂਪ ਅੰਤਸ਼ਕਰਨ ਕੀ ਵ੍ਰਿਤੀ ਬੁੱਧੀ ਵਿਗਿਆਨਮੈ ਕੋਸ਼ ਕਹੀ ਹੈ। ਪੰਚ ਗਿਆਨ ਗਿਆਨ ਇੰਦਰੇ ਔਰ ਸੰਕਲਪ ਅੰਤਸ਼ਕਰਨ ਕੀ ਵ੍ਰਿਤੀ ਮਨੋਮੈ ਕੋਸ਼ ਕਹੀ ਹੈ। ਪੰਚ ਪ੍ਰਾਣ ਔਰ ਪੰਚ ਕਰਮ ਇੰਦਰੇ ਪ੍ਰਾਣਮੈ ਕੋਸ਼ ਹੈ, ਸਥੂਲ ਸਰੀਰ ਕੋ ਅੰਨਮੈ ਕੋਸ਼ ਕਹੇ ਹੈ।
ਔਰ
ਇਸ ਰੀਤੀ ਸੇ ਤੀਨ ਸਰੀਰ ਮੈਂ ਹੀ ਪੰਜ ਕੋਸ਼ ਹੈ।
ਇਹ ਯਾਦ ਕਰਨ ਵਾਲਾ ਸਾਰਾ।
ਹਾਂਜੀ, ਵਧੀਆ। ਈਸ਼ਵਰ ਕੇ ਸਰੀਰ ਮੈਂ ਈਸ਼ਵਰ ਕੇ ਕੋਸ਼ ਔਰ ਜੀਵ ਕੇ ਸਰੀਰ ਮੈਂ ਜੀਵ ਕੇ ਕੋਸ਼ ਹੈ।
ਔਰ ਕੋਸ਼ ਨਾਮ
ਕੋਸ਼ ਨਾਮ ਮਿਆਨ ਕਾ ਮਿਆਨ ਕੀ ਨਿਆਈ ਪੰਜ ਕੋਸ ਆਤਮਾ ਕੇ ਸਰੂਪ ਕੁਝ ਆਛਾਦਨ ਕਰੇ ਹੈ,
ਆਛਾਦਨ ਟੱਕ ਕੇ ਰੱਖਦੇ
ਜਾਂ ਤੇ ਅਨਮੈ ਆਦਿ ਕੋਸ਼ ਕਹੀ ਹੈ।
ਬਾਹਰਲਾ ਹੈ ਇਹ ਅਨਮੈ ਕੋਸ਼ ਹੈ।
ਅਨੇਕ ਮੰਦ ਪੁਰਖ ਪੰਚ ਕੋਸ਼ਨ ਮੈਂ ਜੋ ਅਨਾਤਮ ਪਦਾਰਥ ਹੈ, ਤਿੰਨ ਮੈਂ ਕਿਸੇ ਇੱਕ ਆਤਮਾ ਮਾਨ ਕੇ ਪੁਰਖ ਮੁੱਖ ਸਾਕਸ਼ੀ ਆਤਮ ਸਰੂਪ ਤੇ ਵਿਮੁੱਖ ਹੀ ਰਹੇ ਹੈ ਜਾ ਤੇ ਅੰਨ ਮੈਂ ਆਦਿਕ ਆਤਮ ਸਰੂਪ ਨੂੰ ਆਸ਼ਾਦਨ ਕਰੇ
ਆਸ਼ਾਦਨ ਕਰੇ ਆਤਮ ਸਰੂਪ ਟੱਕਿਆ ਹੋਇਆ ਉਹ ਸਰੀਰ ਨੂੰ ਹੀ ਮੰਨੀ ਜਾਂਦੀ ਆਤਮਾ ਮੰਨੀ ਜਾਂਦੀ
ਤਾਹਾਂ ਕਿਤਨੇ ਪਾਮਰ ਵਿਰੋਚਨ ਮਤ ਕੇ ਅਨੁਸਾਰ
ਵਿਰੋਚਨ ਦਾ ਸਿਧਾਂਤ ਕੀ ਕਹਿੰਦਾ ਅੰਨ ਮੈਂ ਕੋਸ਼ ਆਤਮਾ
ਮਤ ਮੈਂ ਸਥੂਲ ਸਰੀਰ ਰੂਪ ਅੰਨ ਮੈਂ ਕੋਸ਼ ਤੂੰ ਹੀ ਆਤਮਾ ਕਹੇ
ਔਰ ਜੇ ਜੁਗਤੀ ਕਹੇ ਜੁਗਤੀ ਕਿਹੜੀ ਕਹਿੰਦੇ ਹੋ
ਜਾਂ ਮੈਂ ਅਹਿਬੁੱਧ ਹੋਵੇ ਹੈ ਮੈਂ ਮਨੁੱਖ ਸੋ ਅਹਿਬੁੱਧ
ਸਥੂਲ ਸਰੀਰ ਜੀ ਹੁੰਦਾ ਹੈ ਮੈਂ ਹੂੰ ਮੈਂ ਕਰਤਾ ਹੂੰ ਇਹ ਸਥੂਲ ਸਰੀਰ ਹੋਣਾ ਇਸ ਵਾਸਤੇ ਆ ਜਿਹੜਾ ਵਿਰੋਚਨ ਦਾ ਮਤ ਹੈ ਉਹ ਕਹਿੰਦਾ ਸਰੀਰ ਹੀ ਕਹਿੰਦਾ ਮੈਂ ਹਾਂ ਇਸ ਵਾਸਤੇ ਸਰੀਰ ਹੀ ਆਤਮਾ
ਸਾਰਾ ਕੁਛ ਸਰੀਰ ਮੈਂ ਮਨੁੱਖ ਹੂੰ ਮੈਂ ਬ੍ਰਾਹਮਣ ਹੂੰ ਐਸੀ ਪ੍ਰਤੀਤੀ ਸਰੀਰ ਸਰਬ ਕੁ ਹੋਵੇ ਹੈ ਔਰ ਮਨੁੱਖ ਮਨੁੱਖਪਣਾ ਬ੍ਰਾਹਮਣਪਣਾ
ਸਥੂਲ ਸਰੀਰ ਮੈਂ ਵੀ ਹੈ ਸਥੂਲ ਸਰੀਰ ਜੀ ਹੁੰਦਾ ਸੂਕਸ਼ਮ ਦਾ ਕਾਰਨ 'ਚ ਨਹੀਂ ਹੋਣਾ
ਜਾਂ ਤਾਂ ਸਥੂਲ ਸਰੀਰ ਅਹਿਬੁੱਧ ਕਾ ਵੇਖੇ ਹੋਣੇ ਤੇ ਆਤਮਾ ਹੈ ਕਿੰਵਾ ਜਾਂ ਮੈਂ ਮੁੱਖ ਪ੍ਰਤੀਤੀ ਹੋਵੇ ਸੋ
ਪ੍ਰੀਤੀ ਹੋਵੇ
ਪ੍ਰੀਤੀ ਹੋਵੇ ਸੋ ਆਤਮਾ
ਸਰੀਰ 'ਚ ਹੀ ਪ੍ਰੀਤੀ ਹੈ ਜਿੰਨੇ ਸੰਸਾਰ ਦੇ ਸਾਰੇ ਸਾਬਰ ਅਤੇ ਦੂਸਰੇ ਉਹ ਕੌਮਿਕ ਹੈ ਸਾਰੇ ਸਰੀਰ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਨੇ ਇਸ ਵਾਸਤੇ ਇਹਦਾ ਵਿਰੋਚਨ ਦਾ ਮਤ ਹੈ ਵੀ ਸਰੀਰ 'ਚ ਅਹੰ ਭਾਵ ਹੈ ਸਰੀਰ ਦੀ ਆਤਮਾ ਤੋਂ ਭਿੰਨ ਨਹੀਂ
ਇਸਤਰੀ ਪੁਰਸ਼ ਪੁੱਤਰ ਧਨ ਪਸ਼ੂ ਆਦਿਕ ਸਥੂਲ ਸਰੀਰ ਕੇ ਉਪਕਾਰਕ ਹੋਵੇ ਤੋ ਤਿੰਨ ਮੈਂ
ਪ੍ਰੀਤੀ ਹੈ
ਪ੍ਰੀਤੀ ਹੋਵੇ ਹੈ ਔਰ ਸਥੂਲ ਸਰੀਰ ਕੇ ਉਪਕਾਰ ਨਹੀਂ ਹੋਵੇ ਤੋ ਪ੍ਰੀਤ
ਹੋਵੇ ਨਹੀਂ
ਜਾ ਕੇ ਨਿਮਿਤ ਅੰਨ ਪਦਾਰਥ ਮੈਂ ਪ੍ਰੀਤ ਹੋਵੇ ਤਾਂ ਸਥੂਲ ਸਰੀਰ ਮੈਂ ਹੀ ਮੁੱਖ ਪ੍ਰੀਤੀ ਹੈ ਜਾਂ ਤੇ ਸਥੂਲ ਸਰੀਰ ਹੀ ਆਤਮਾ ਹੈ
ਸਥੂਲ ਸਰੀਰ ਆਤਮਾ ਹੈ
ਤਾਮਾ ਵਸਤ
ਜਿਹੜਾ ਪਸ਼ੂਆਂ ਨਾਲ ਵੀ ਪਤਨੀ ਨਾਲ ਪੁੱਤਰ ਨਾਲ ਜਿਮੀ ਜਾਇਦਾਦ ਨਾਲ ਪ੍ਰੀਤ ਹੈ ਉਹ ਸਥੂਲ ਸਰੀਰ ਹੈਗੇ ਆ ਇਸ ਕਰਕੇ ਜਿਹਦੇ 'ਚ ਜਿਹੜੀ ਸਾਨੂੰ ਕੋਈ ਕਾਰਜ ਸਾਡੇ 'ਚ ਸਹਾਇਤੀ ਹੈ ਉਹ ਤਾਂ ਉਹਦੇ 'ਚ ਪ੍ਰੀਤੀ ਹੈ ਹੁਣ ਗਾਈ ਦੁੱਧ ਨਹੀਂ ਦਿੰਦੇ ਉਹ 'ਚ ਕਾਰ ਨੇ ਸਹਾਇਤਾ ਨਹੀਂ ਉਹਦੇ 'ਚ ਪ੍ਰੀਤੀ ਨਹੀਂ ਹੈ
ਇਹਦਾ ਇੱਕ ਪੱਖ ਠੀਕ ਹੈ
ਸਾਰੇ ਇੱਕ ਪੱਖ ਠੀਕ ਹੈ ਉਹ ਇਹ ਕਹਿੰਦਾ ਵੀ ਇਹ ਜਿਹੜੇ ਜਿਸ ਇਹ ਸਾਰਾ ਕੁਝ ਸਥੂਲ ਸਰੀਰ ਵਿੱਚ ਹੈ ਇਸ ਵਾਸਤੇ ਸਥੂਲ ਸਰੀਰ ਹੀ ਆਤਮਾ ਹੈ
ਤਾਮਾ ਵਸਤਰ ਭੂਖਣ ਅੰਜਨ ਮੰਜਨ ਨਾਨਾ ਵਿਧ ਭੋਜਨ ਸਹਿ ਸ਼ਿੰਗਾਰ ਭੂਖਣ ਹੀ ਪਰਮ ਪੁਰਖਾਤ ਹੈ ਇਹ ਅਸੁਰ ਸਵਾਮੀ ਵਿਰੋਚਨ ਦਾ ਸਿਧਾਂਤ ਹੈ
ਅਸੁਰ ਸਵਾਮੀ ਰਾਕਸ਼ਾਂ ਦਾ ਸਵਾਮੀ ਜਿਹੜਾ ਵਿਰੋਚਨ ਹੈ ਉਹਦਾ ਸਿਧਾਂਤ
ਸਿਧਾਂਤ
ਰਾਕਸ਼ਾਂ ਦਾ ਸਿਧਾਂਤ ਨਾ ਮੰਨਣਾ ਵਿਧਾਂਤ ਵਾਲੇ ਆਪਣਾ ਮੰਨਣਾ
ਹੋਰ ਕੋਈ ਐਸੇ ਕਹੇ ਹੈ ਸਥੂਲ ਸਰੀਰ ਹੀ ਆਤਮਾ ਨਹੀਂ ਕਿੰਤੂ ਸਥੂਲ ਸਰੀਰ ਮੈਂ ਜਾ ਕੇ ਹੋਣੇ ਤੇ ਜੀਵਨ ਵਿਵਹਾਰ ਹੋਵੇ ਔਰ ਜਾ ਕੇ ਨਹੀਂ ਹੋਣੇ ਤੇ ਮਰਨ ਵਿਵਹਾਰ ਹੋਵੇ ਸੋ ਆਤਮਾ ਸਥੂਲ ਸਰੀਰ ਸੇ ਭਿੰਨ ਹੈ ਜੀਵਨ ਮਰਨ ਇੰਦਰੀਆਂ ਕੇ ਅਧੀਨ ਹੈ ਜਿਤਨੇ ਕਾਲ ਸਰੀਰ ਮੈਂ ਇੰਦਰੀ ਹੋਵੇ ਉਤਨੇ ਕਾਲ ਜੀਵਨ ਹੈ ਔਰ ਕੋ ਇੰਦਰੀ ਨਾ ਹੋਵੇ ਤਬ ਮਰਨ ਕਹੀਏ ਹੈ
ਜਿਹੜਾ ਬੇਹੋਸ਼ ਆਦਮੀ ਪਿਆ ਇੰਦਰੀ ਤਾਂ ਉਹਦੇ ਉਦਰੇ ਹੁੰਦੇ ਆ ਪ੍ਰਕਿਰਿਆ 'ਚ ਨਹੀਂ ਹੁੰਦੇ
ਔਰ ਮੈਂ ਦੇਖੂ ਹੂੰ ਮੈਂ ਸੁਣੂ ਹੂੰ ਮੈਂ ਬੋਲੂ ਹੂੰ ਇਸ ਰੀਤੀ ਸੇ ਅਹਿਮ ਬੁੱਧੀ ਵੀ ਇੰਦਰੀਆਂ ਮੈਂ ਹੋਵੇ ਹੈ ਜਾਂ ਤੇ ਇੰਦਰੀਆਂ ਹੀ ਆਤਮਾ ਹੈ ਔਰ ਹਿਰਨ ਗਰਭ ਮੈਂ ਉਪਾਸੀ ਪ੍ਰਾਣ ਕੋ ਆਤਮਾ ਕਹੇ ਹੈ
ਹਿਰਨ ਗਰਭ ਕੇ ਉਪਾਸ਼ਕ ਉਹ ਕੀ ਕਹਿੰਦੇ
ਪ੍ਰਾਣ ਕੋ ਆਤਮਾ ਕਹੇ ਪ੍ਰਾਣ ਨੂੰ ਆਤਮਾ ਕਹਿੰਦੇ ਤਾਂ ਮੈਂ ਇਹ ਯੁਕਤੀ ਕਹੇ ਜਬ ਮਰਨ ਸਮੇਂ ਮੂਰਛਾ ਹੋਵੇ ਹੋਵੇ ਹੈ ਤਬ ਤਾਂ ਕਿ ਸੰਬੰਧੀ ਪੁੱਤਰ ਆਦਿ ਪ੍ਰਾਣ ਸੇਖ ਹੋਵੇ ਤੋ ਜੀਵਨ ਜਾਣੇ ਹੈ ਔਰ ਪ੍ਰਾਣ ਸੇਖ ਨਾ ਹੋਵੇ ਤੋ
ਮਰਨ ਜਾਣੇ
ਕਿੰਵਾ ਸਰੀਰ ਮੈਂ ਨੇਤਰ ਇੰਦਰੀ ਨਹੀਂ ਹੋਵੇ ਤੋ ਅੰਧਾ ਸਰੀਰ ਰਹੇ
ਸ਼੍ਰੋਤਰ ਸੇ ਬਿਨਾ
ਸ਼੍ਰੋਤਰ ਸੇ ਬਿਨਾ
ਬਦਰ ਰਹੇ ਬੋਲਾ ਵਾਕ ਬਿਨਾ ਮੂਕ ਰਹੇ
ਗੁੰਗਾ ਐਸੇ ਜੋ ਇੰਦਰੀਏ
ਨਹੀਂ ਹੋਵੇ
ਹੋਵੇ ਤਾਂ ਕਿ ਵਪਾਰ ਸੇ ਬਿਨਾ ਹੀ ਸਰੀਰ ਸਥਿਤੀ ਹੀ ਰਹੇ ਔਰ ਪ੍ਰਾਣ ਸੇ ਬਿਨਾ
ਮਰਨ ਤੋਂ ਪਹਿਲਾਂ ਹੀ ਸਾਰਾ ਕੁਝ ਵਿਗੜ ਜਾਂਦਾ ਤੇ ਪਰ ਸਰੀਰ ਰਹਿੰਦਾ ਸਰੀਰ ਨਹੀਂ ਮਿਲ ਜਾਂਦਾ ਪ੍ਰਾਣ ਸੇ ਬਿਨਾ ਕਿਸੀ ਕਿਸ਼ਨ ਮੈਂ ਸ਼ਮਸ਼ਾਨ ਕੇ ਸਮਾਨ ਅਮੰਗਲ ਭਿਅੰਕਰ ਹੋਏ ਕੇ ਗਿਰੇ ਹੈ ਡਿੱਗ ਪੈਂਦਾ
ਔਰ ਮੈਂ ਦੇਖੂ ਹੂੰ ਮੈਂ ਸੁਣੂ ਹੂੰ ਜਾਂ ਪ੍ਰਤੀਤ ਸੇ ਵੀ ਇੰਦਰੀਆਂ ਸੇ ਤੇ ਭਿੰਨ ਹੀ ਆਤਮਾ ਸਿੱਧ ਹੋਵੇ
ਕਾਹੇ
ਤੇ ਨਿੱਤ ਸਰੂਪ ਮੈਂ ਦੇਖੂ ਹੂੰ ਸ਼੍ਰਵਣ ਸਰੂਪ ਮੈਂ ਸੁਣੂ ਹੂੰ ਜੋ ਐਸੀ ਪ੍ਰਤੀਤ ਹੋਵੇ ਤੋ ਇੰਦਰੀਆਂ ਰੂਪ ਆਤਮਾ ਸਿੱਧ ਹੋਵੇ ਕਿੰਤੂ ਮੈਂ ਨੇਤਰ ਵਾਲਾ ਦੇਖੂ ਹੂੰ ਸ੍ਰੋਤਰ ਵਾਲਾ ਮੈਂ ਸੁਣੂ ਹੂੰ ਐਸੀ ਪ੍ਰੀਤੀ ਹੋਵੇ ਹੈ ਜਾਂ ਤੇ ਇੰਦਰਨ ਮੈਂ ਭੀ ਤੇ
ਭਿੰਨ ਤੇ ਭਿੰਨ ਵੀ ਆਤਮਾ
ਆਤਮਾ ਔਰ ਸੁਖੋਪਤ ਮੈਂ ਸਰਵ ਇੰਦਰੀ
ਕਾ ਭਾਵ ਹੈ
ਮੈਨ ਕਾ ਭਾਵ ਹੈ ਤੋ ਭੀ ਪ੍ਰਾਣ ਕੇ ਹੋਣੇ ਤੇ ਜੀਵਨ ਵਿਵਹਾਰ ਹੋਵੇ ਜਾਂ ਤੇ ਜੀਵਨ ਮਰਨ ਵੀ ਇੰਦਰਨ ਕੇ ਅਧੀਨ ਨਹੀਂ ਕਿੰਤੂ ਸਥੂਲ ਸਰੀਰ ਔਰ ਪ੍ਰਾਣ ਕੇ ਵਿਯੋਗ ਕੋ ਮਰਨ ਕਹੇ
ਜਦੋਂ ਸੁਖੋਪਤ ਅਵਸਥਾ ਚ ਆਦਮੀ ਹੁੰਦਾ ਉਹਲੇ ਉਹਦੇ ਪ੍ਰਾਣ ਵੀ ਚੱਲਦੇ ਆ ਇੰਦਰੇ ਕਰਮ ਇੰਦਰੇ ਗਿਆਨ ਇੰਦਰੇ ਵੀ ਹੁੰਦੇ ਆ ਪਰ ਸੁਖੋਪਤ ਅਵਸਥਾ ਵਿੱਚ ਨਾ ਕਰਮ ਇੰਦਰੇ ਕੰਮ ਕਰਦੇ ਨਾ ਗਿਆਨ ਇੰਦਰੇ ਕੰਮ ਕਰਦੇ ਨਾ ਮਨ ਬੁੱਧੀ ਕੰਮ ਕਰਦੇ ਉੱਥੇ ਕੇਵਲ ਆਤਮਾ ਹੀ ਕੰਮ ਕਰਦੀ ਹੈ, ਉਹਨੂੰ ਗਿਆਨ, ਅਗਿਆਨ ਇਹ ਹੈ ਵੀ ਮੈਨੂੰ ਪਤਾ ਨਹੀਂ ਮੈਂ ਕੈਸਾ ਸੋਇਆ, ਗਿਆਨ ਇਹ ਹੈ ਵੀ ਮਨ ਨਾਲ ਦੱਸੇ ਸੋਇਆ। ਅਵਿਦਿਆ ਔਰ ਆਨੰਦ ਦੋਨੋਂ ਹੀ ਉਹਦੇ
ਜਾਂ ਤੇ ਜੀਵਨ ਮਰਨ ਪ੍ਰਾਣ ਕੇ ਹੀ ਅਧੀਨ ਹੈ ਸੋਈ ਆਤਮਾ।
ਜੇ ਪ੍ਰਾਣ ਜੜ ਨਾ ਹੋਣ ਤੇ ਆਦਮੀ ਸੁੱਤਾ ਪਿਆ, ਅੰਦਰ ਮਾਤਾ ਪਿਤਾ ਆਏ, ਗੁਰੂ ਆਏ, ਕੋਈ ਵੱਡਾ ਆਏ, ਕਿਸੇ ਨੂੰ ਸਤਿਕਾਰ ਨਹੀਂ ਦਿੱਤਾ, ਚੋਰ ਆਏ ਆ ਭਾਂਡੇ ਚੁੱਕ ਕੇ ਲੈ ਗਏ, ਤੇ ਜੇ ਪ੍ਰਾਣ ਉਹਦੇ ਆਤਮਾ ਹੁੰਦੇ ਜਾਗਦੇ ਹੁੰਦੇ ਤਾਂ ਪਕੜ ਲੈਂਦੇ, ਪ੍ਰਾਣ ਤਾਂ ਚੱਲਦੇ ਰਹੇ, ਪਕੜ ਨਹੀਂ ਪਾਏ, ਪ੍ਰਾਣ ਜੜ ਹੈ।
ਔਰ ਬੰਧ ਮੋਛ ਮਨ ਕੇ ਅਧੀਨ ਹੈ, ਵਿਖੇ ਮੈਂ ਅਸ਼ਕਤ ਜੋ ਮਨ ਸੋ ਬੰਧਨ ਕਾ ਹੇਤੂ, ਵਿਖੇ ਵਸ ਰਹਿਤ ਮਨ
ਮੋਛ ਕਾ ਹੇਤੂ
ਹੈ, ਔਰ ਮਨ ਕੇ ਸੰਬੰਧ ਤੇ ਹੀ ਇੰਦਰਨ ਗਿਆਨ ਕੇ ਹੇਤੂ ਹੈ। ਮਨ ਕੇ ਸੰਬੰਧ ਬਿਨਾਂ ਇੰਦਰਨ ਤੇ
ਗਿਆਨ ਹੋਵੇ ਨਹੀਂ,
ਯਾ ਤੇ ਸਰਵਹਾਰ ਕਾ ਹੇਤੂ।
ਜਿਹੜਾ ਸੁੱਤਾ ਪਿਆ ਬੰਦਾ ਆ ਉਹਦਾ ਮਨ ਤਾਂ ਜਾਗਦਾ ਹੀ ਹੈ, ਇੰਦਰਨ ਨਹੀਂ ਕੰਮ ਕਰ ਰਹੇ, ਔਰ ਜਦੋਂ ਅਸੀਂ ਤੁਰੇ ਜਾਂਦੇ ਹਾਂ ਅਤੇ ਮਾੜਾ ਜਿਹਾ ਪੈਰ ਵਿੱਚ ਲੱਗਦੀ ਹੈ, ਸਿਰ 'ਤੇ ਲੱਗਦੀ ਹੈ, ਤਾਂ ਮਨ ਇਕਦਮ ਉਹ 'ਤੇ ਅਟੈਚ ਹੋ ਜਾਂਦਾ, ਜਿਹੜੇ ਸਿਰ 'ਤੇ ਭਾਰ ਚੁੱਕਿਆ ਉਹ ਵੀ ਭੁੱਲ ਜਾਂਦਾ, ਪਿਆਸ ਵੀ ਭੁੱਲ ਜਾਂਦੀ ਹੈ, ਤਾਂ ਉਹਦੇ 'ਤੇ ਚੱਲ ਜਾਂਦੀ ਹੈ, ਕੇਂਦਰਿਤ ਹੋ ਜਾਂਦਾ ਵੀ ਮੇਰੇ ਪੈਰ 'ਚੋਂ ਖੂਨ ਨਿਕਲਿਆ, ਸਿਰ 'ਤੇ ਲੱਗ ਗਈ।
ਸਰਵ ਵਿਵਹਾਰ ਕਾ ਹੇਤੂ ਮਨ ਹੈ,
ਮਨ ਹੈ
ਸੋਈ ਆਤਮਾ, ਇਹ ਮਨ ਵਾਲੇ ਆ, ਮਨ ਨੂੰ ਆਤਮਾ,
ਮਨ ਨੂੰ ਆਤਮਾ ਮਨ ਵਾਲੇ ਕਹਿੰਦੇ ਆ।
ਔਰ ਸ਼ਨਿਕ ਵਿਗਿਆਨਵਾਦੀ ਬੋਧ ਇਹ ਕਹੇ ਹੈ,
ਬੋਧੀ ਕੀ ਕਹਿੰਦੇ ਆ, ਬੋਧ ਕਾ ਮਤ, ਬੋਧੀ ਆਤਮਾ, ਬੁੱਧ ਆਤਮਾ ਕਹਿੰਦੇ, ਕਿਹਨੂੰ ਕਹਿੰਦੇ ਆ,
ਮਨ ਕਾ ਵਿਆਪਾਰ ਬੁੱਧ ਸੇ ਅਧੀਨ ਹੈ, ਕਾਹੇ ਤੇ ਬੁੱਧੀ ਕਾ ਹੀ ਆਕਾਰ
ਮਨ ਹੋਵੇ,
ਜਾਂ ਤੇ ਸ਼ਨਿਕ ਵਿਗਿਆਨ ਰੂਪ ਬੁੱਧੀ ਹੀ ਆਤਮਾ ਹੈ, ਮਨ ਨਹੀਂ,
ਮਨ ਨਹੀਂ,
ਇਹ ਤਿੰਨ ਕਾ ਅਭਿਪ੍ਰਾਇ ਹੈ। ਸੰਪੂਰਨ ਪਦਾਰਥ ਵਿਗਿਆਨ ਕੇ ਹੀ ਆਕਾਰ ਹੈ, ਸੋ ਵਿਗਿਆਨ ਪ੍ਰਕਾਸ਼ ਰੂਪ ਹੈ, ਔਰ ਛਨ ਛਨ ਮੈਂ ਵਿਗਿਆਨ ਕੀ ਉਤਪਤੀ ਨਾਸ ਹੋਵੇ ਹੈ, ਪੂਰਵ ਵਿਗਿਆਨ ਕੇ ਸਮਾਨ ਅੰਨ ਵਿਗਿਆਨ ਕੀ ਉਤਪਤੀ ਹੋਵੇ ਤੈ ਪੂਰਵ ਵਿਗਿਆਨ ਕਾ ਨਾਸ ਹੋਵੇ ਹੈ, ਤੈਸੇ ਤ੍ਰਿਤੀ ਵਿਗਿਆਨ ਕੀ ਉਤਪਤੀ ਔਰ ਦਵਿਤੀਏ
ਗਿਆਨ ਕਾ ਨਾਸ,
ਇਹ ਵਿਗਿਆਨ ਕਾ ਨਾਸ, ਚਤੁਰਥੀ ਉਤਪਤੀ ਤ੍ਰਿਤੀਏ ਕਾ ਨਾਸ ਹੋਵੇ ਹੈ, ਯਾ ਰੀਤੀ ਸੇ ਨਦੀ ਕੇ ਪ੍ਰਵਾਹ ਕੀ ਨਿਆਈ ਵਿਗਿਆਨ ਕੀ ਧਾਰ ਬਣੀ ਰਹੇ,
ਧਾਰਾ ਬਣੀ ਰਹੇ,
ਸੋ ਵਿਗਿਆਨ
ਇੱਕ ਖਿਆਲ ਆਉਂਦਾ ਚਲੇ ਜਾਂਦਾ, ਦੁਆ ਫਿਰ ਆ ਜਾਂਦਾ, ਦੁਆ ਚਲੇ ਜਾਂਦੀ ਹੈ ਤੇ ਫਿਰ ਆਉਂਦਾ, ਸੋ ਵਿਗਿਆਨ ਕੀ ਧਾਰਾ ਦੋ ਪ੍ਰਕਾਰ ਕੇ, ਏਕ ਤੋਂ ਅਲ ਵਿਗਿਆਨ ਧਾਰਾ ਹੈ, ਦੂਸਰੀ ਪ੍ਰਵਿਰਤੀ ਵਿਗਿਆਨ ਧਾਰਾ ਹੈ, ਅਹੰ ਅਹੰ ਐਸੀ ਵਿਗਿਆਨ ਵਿਗਿਆਨ ਧਾਰਾ ਕੋ ਅਲ ਵਿਗਿਆਨ ਧਾਰਾ ਕਹੇ ਹੈ, ਤਾਂ ਹੀ ਕੋ ਬੁੱਧੀ ਕਹੇ ਹੈ, ਜੇ ਘੱਟ ਹੈ ਜੇ ਸਰੀਰ ਹੈ, ਐਸੀ ਵਿਗਿਆਨ ਧਾਰਾ ਕੋ ਪ੍ਰਵਿਰਤੀ ਵਿਗਿਆਨ ਧਾਰਾ ਕਹੇ ਹੈ।
ਅਲ ਵਿਗਿਆਨ ਧਾਰਾ ਸੈ ਪ੍ਰਵਿਰਤ ਵਿਗਿਆਨ ਧਾਰਾ ਕੀ ਉਤਪਤੀ ਹੋਵੇ, ਮਨ ਕਾ ਸਰੂਪ ਵੀ ਪ੍ਰਵਿਰਤ ਵਿਗਿਆਨ ਧਾਰਾ ਮੈਂ ਹੈ,
ਪ੍ਰਵਿਰਤੀ ਵਿਗਿਆਨ ਧਾਰਾ ਕੀ ਹੈ,
ਜਾਂ ਤੇ ਅਲ ਵਿਗਿਆਨ ਧਾਰਾ ਰੂਪ ਬੁੱਧੀ ਕਾ ਕਾਰ ਹੈ, ਸੋ ਬੁੱਧੀ ਹੀ ਆਤਮਾ ਹੈ, ਅਲ ਵਿਗਿਆਨ ਧਾਰਾ ਵਿਖੇ ਪ੍ਰਵਿਰਤ ਵਿਗਿਆਨ ਧਾਰਾ ਕਾ ਬਾਅਦ ਚਿੰਤਨ ਤੇ ਨਿਰਵੇਕ ਨਿਰਵਿਖੇਖ ਛਿਣਕ ਵਿਗਿਆਨ ਧਾਰਾ ਕੀ ਸਥਿਤੀ ਕੀ ਤਿਨਕੇ ਮਤ ਮੈਂ ਮੋਕਸ਼ ਹੈ। ਇਸ ਰੀਤੀ ਸੇ ਵਿਗਿਆਨਵਾਦੀ
ਬੁੱਧੀ ਕੋ ਹੀ
ਬੁੱਧੀ ਕੋ ਸ਼ਨਿਕ ਰੂਪ ਔਰ ਸਵੈਮ ਪ੍ਰਕਾਸ਼ ਰੂਪ ਕਲਪਨਾ ਕਰੇ ਕਰਕੇ ਆਤਮਾ ਕਹੇ,
ਆਤਮਾ ਕਹੇ, ਬੁੱਧੀ ਨੂੰ ਆਤਮਾ ਕਹਿੰਦੇ, ਭੱਟ ਕਾ ਮਤ, ਭੱਟ ਕੀ ਕਹਿੰਦਾ,
ਔਰ ਪੂਰਵ ਮਮਾਸਾ, ਪੂਰਵ ਮਮਾਸਾ,
ਹਾਂ ਪੂਰਵੀ ਮਮਾਸਾ,
ਪੂਰਵੀ ਮਮਾਸਾ ਕਾ ਵਾਰਤਿਕ ਕਾਰ ਭੱਟ ਇਹ ਕਹੇ ਹੈ, ਵਿਦਯੁਤ ਕੀ ਨਿਆਇ ਸ਼ਨਿਕ ਰੂਪ ਆਤਮਾ ਨਹੀਂ ਕਿੰਤੂ ਸਥਿਰ ਸਰੂਪ ਆਤਮਾ ਜੜ ਸਰੂਪ ਔਰ ਚੇਤਨ ਰੂਪ ਹੈ, ਇਹ ਤਾਂ
ਕੀ ਕਿਹਾ, ਇਹ ਕਹਿੰਦਾ ਕਿੰਤੂ ਸਥਿਰ ਰੂਪ ਆਤਮਾ, ਸਥਿਰ ਸਵੈ ਰੂਪ ਆਤਮਾ, ਜੜ ਸਰੂਪ ਆਤਮਾ ਔਰ ਚੇਤਨ ਰੂਪ ਹੈ, ਉਹਦਾ ਕੀ ਮਤਲਬ ਕਹਿਣ ਦਾ, ਕੀ ਕਹਿੰਦਾ ਉਹ,
ਸੁਖੁਪਤ ਮੈਂ ਜਾ ਕੇ ਪੁਰਖ ਇਹ ਕਹੇ ਮੈਂ ਜੜ ਹੋਈ ਕੇ ਸੋਤਾ ਪਿਆ ਜਾਂ ਤੇ ਆਤਮਾ ਜੜ ਰੂਪ ਹੈ,
ਅੱਛਾ
ਜਾਗੇ ਕੁਛ ਸਿਮ੍ਰਿਤ ਹੋਵੇ ਹੈ, ਅਗਿਆਤ ਕੀ ਸਿਮ੍ਰਿਤੀ ਹੋਵੇ ਨਹੀਂ, ਆਤਮ ਸਰੂਪ ਸੇ ਭਿੰਨ ਗਿਆਨ ਕੇ ਸੁਖੋਪਤ ਮੈਂ ਔਰ ਸਾਧਨ ਨਹੀਂ, ਜਾਂ ਤੇ ਸਿਮ੍ਰਿਤੀ ਕਾ ਹੇਤੂ ਸੁਖੋਪਤ ਮੈਂ ਗਿਆਨ ਹੈ, ਸੋ ਆਤਮਾ ਕਾ ਸਰੂਪ ਹੀ ਹੈ। ਇਸ ਰੀਤੀ ਸੇ ਖਦਯੋਤ ਕੀ ਨਿਆਈ ਆਤਮਾ ਪ੍ਰਕਾਸ਼ ਔਰ ਅਪ੍ਰਕਾਸ਼ ਰੂਪ ਹੈ,
ਅਪ੍ਰਕਾਸ਼ ਰੂਪ ਹੈ,
ਗਿਆਨ ਰੂਪ ਹੈ ਜਾਂ ਤੇ ਪ੍ਰਕਾਸ਼ ਰੂਪ ਹੈ ਔਰ ਜੜ ਹੈ, ਜਾਂ ਤੇ ਅਪ੍ਰਕਾਸ਼ ਰੂਪ ਹੈ ਸੋ ਪ੍ਰਕਾਸ਼ ਰੂਪ ਔਰ ਅਪ੍ਰਕਾਸ਼ ਰੂਪ ਆਨੰਦ ਮੈਂ ਕੋਸ਼ ਮੈਂ ਹੈ, ਕਾਹੇ ਤੇ ਸੁਖੁਪਤ ਮੈਂ ਚੇਤਨ ਕੇ ਅਭਾਸ ਹੈ ਤੇ ਜੋ ਅਗਿਆਨ ਤਾਕੂ ਆਨੰਦ ਮੈਂ ਕੋਸ਼ ਕਹੇ ਹੈ,
ਥੋੜ੍ਹਾ ਹੌਲੀ ਹੌਲੀ ਪੜੋ, ਤਾਂ
ਤਾਂ ਅਭਾਸ ਤੋਂ ਪ੍ਰਕਾਸ਼ ਰੂਪ ਔਰ ਅਗਿਆਨ ਅਪ੍ਰਕਾਸ਼ ਰੂਪ ਹੈ, ਜਾਂ ਤੇ ਭੱਟ ਕੇ ਮਤ ਮੈਂ ਆਨੰਦ
ਮੈਂ ਕੋਸ਼ ਹੀ ਆਤਮਾ ਹੈ। चलो।
और शून्यवादी बोध एक है,
बहुत का मात्र
आत्म निरंस, आत्मा निरंस है, या तो एक आत्मा को प्रकाश रूप और अप्रकाश रूप कहना बने नहीं, और खद्योत का तो एक अंश प्रकाश रूप है
और दूसरा
अंश अप्रकाश रूप है, ताकि न्यायी अंश रहत आत्मा विखे उभय रूप करना असंगत है, या तो उभय रूप की सिद्धि वास्ते आत्मा से सहत ही मानना होवेगा। जो अंश वाले पदार्थ घटाधिक हैं सो उत्पत्ति और नाश वाले होवे हैं, वैसे आत्मा भी अंश सहित होने ते उत्पत्ति नाश कर वाला ही मानना
होवेगा।
जो उत्पत्ति नाश वाला पदार्थ होवे सो उत्पत्ति से पूर्व और नाश से अनंतर असत होवे, जो आद अंत में असत होवे सो मध भी सत होवे नहीं, किंतु मध भी असत ही होवे है, या तो आत्मा असत रूप है, तैसे आत्मा से भिन्न भी संपूर्ण पदार्थ उत्पत्त नाश वाले हैं, या तो असत रूप है। यह रीति से आत्मा और अनात्मा समग्र वस्तु असत रूप होने ते शून्य ही परम तत्व है। यह शून्यवादी
बोध का मत है,
बोध का मत है,
वो शून्यवादी है ना। वैसे नासक मत गणे बोधियों जैनियों नासक मत गणे।
सो भी अज्ञान रूप आनंदमय कोश को प्रतिपादन करे हैं, कायत ज्ञान तीन रूप से प्रतीत होवे है। अद्वैत शास्त्र के संस्कार सह रहत जो मूढ़ तीन को तो जगत रूप परिणाम को प्राप्त अज्ञान सत प्रतीत होवे है, और अद्वैत शास्त्र के अनुसार युक्ति निपुण पंडितन को सत सत से विलक्षण अनिर्वचनीय रूप अज्ञान और ताका कार्य जगत प्रतीत होवे है। ज्ञान निष्ठा को प्राप्त जो जीवन मुक्त विद्वान तिनको कार्य सहित अज्ञान तुच्छ रूप प्रतीत होवे है। तुच्छ असत्य शून्य ये तीन शब्द एक ही अर्थ को कहे हैं। इस रीति से जीवन मुक्त को तुच्छ रूप जो प्रतीत होवे अज्ञान ताके विखे मोहित शून्यवादी परम पुरुषार्थ को नहीं जाने हैं, किंतु तुच्छ रूप आनंदमय कोश को ही आत्मा कहे। और पूर्व मीमांसा का एक देसी प्रभाकर और न्यायिक यह कहे, आनंद शून्य रूप नहीं, काहे ते जो शून्य रूप आत्मा माने ताको यह पूछे हैं, शून्य रूप का तैने अनुभव किया है अथवा नहीं। जो ऐसे कहे शून्य रूप का अनुभव नहीं किया तो शून्य नहीं है ये सिद्ध हुआ, और जो कहे शून्य का अनुभव किया है तो जाने शून्य का अनुभव किया है। तो आत्मा शून्य से विलक्षण सिद्ध होवे है। इस रीति से शून्य ते विलक्षण आत्मा है, ताके विखे मन के संयोग ते ज्ञान होवे है, ता ज्ञान गुण तय आत्मा चैतन कहिए है, और स्वरूप से आत्मा जड़ है, तैसे सुख दुख इच्छा द्वैक प्रयत्न धर्म अधर्म आदि गुण आत्मा विखे है। तिनके मत में भी आनंदमय कोश ही आत्मा है, और विज्ञानमय कोश में जो बुद्धि है सो आत्मा का ज्ञान गुण कहे है। काहे ते आनंदमय कोश में चेतन गूढ़ है, विवेकहीन को प्रतीत होवे नहीं, और प्रभाकर तथा न्यायिक आत्मा कुछ खोपत में ज्ञानहीन मान के स्वरूप से जड़ कहे हैं, या तो गूढ़ चेतन आनंद में कोश में ही तिनको आत्म भ्रांति है, और आत्म स्वरूप नित्य ज्ञान को तो जीव में माने नहीं किंतु अनित्य ज्ञान माने हैं। सो अनित्य ज्ञान सिद्धांत में अंतस्करण की वृत्ति बुद्धि रूप है। यह रीति से प्रभाकर न्यायिक मत में आनंदमय कोश आत्मा है, और बुद्धता का वो गुण है तिनका मत भी
समीचीन
नहीं कहे,
मन जोग देनी क्या खंडन कर क्या क्यों नहीं मना।
ज्ञान से भिन्न जो जड़ वस्तु घटाधिक है
सो
अनित्य है, तैसे आत्मा भी ज्ञान स्वरूप नहीं
होवे।
जो घटाधिकन की न्याय
जड़ होने अनित्य
होवेगा,
आत्मा अनित्य है नहीं, परिचय नित्य मनना पड़ेगा ता मने।
जो आत्मा अनित्य होवे तो मोक्ष का साधन अर्थ साधन निष्फल हो
गया।
इस रीति से वेदांत व्याकरण में
वाक्यन में
विश्वासहीन
अनेक बहर मुख
पंचकोशन में ही किसी पदार्थ को आत्मा
माने हैं,
और मुख आत्म स्वरूप साक्षी को नहीं जाने, जाते आनंद में आदिक आत्मा के अशादिक होने के कोश
कही है।
जैसे जीव के पंचकोश जीव के यथार्थ स्वरूप साक्षी को आच्छादन करे हैं, जैसे ईश्वर के समस्त पंचकोश ईश्वर के यथार्थ स्वरूप को आच्छादन करे हैं,
टक दे
काहे ते ईश्वर के यथार्थ स्वरूप को तत्व पद
पद का लक्ष्य
है, ताको त्याग के कोई
तो माया
माया रूप आनंद में कोश विशिष्ट जो अंतर्यामी तत्व पद का वाक्या ताको ही परम तत्व कहे हैं। तैसे हिरण गर्भ व्यासवानर विश्व ब्रह्मा शिव गणेश
देवी
सूर्य तय आदि लैके अस कुदाल पीपल अर्क वंश पर्यंत पदार्थन में परमात्मा भ्रांति
करे।
यद्यपि सर्व पदार्थन में लक्ष्य भाग परमात्मा से भिन्न नहीं, तथापि तिस उपाधि सहित को जो परमात्मा माने हैं
सो तिनको
भ्रांति है। या रीति से पंचकोश से आश्रित जो ईश्वर जो जीव ईश्वर का परमार्थ स्वरूपता में विमुख होए के देह आदिकन में आत्म भ्रांति करके पुण्य पाप काम करे हैं और अंतर्जामी से आदला के वंश पर्यंत को ईश्वर रूप मान के आराधन करके सुख चाहे, जैसी उपाधि का आराधन करे हैं ताकि अनुसार ही तिन को फल हुए हैं। काहे दे कारण सूक्ष्म स्थूल प्रपंच सारा ईश्वर के तीन शरीरन के
अंतर्भूत है,
तामे उपासना के अनुसार फल भी सर्व से ही हुए हैं, परंतु ब्रह्म ज्ञान बिना मोक्ष हुए
नहीं।
जो मोक्ष की इच्छा हुए तो वेग तय ईश्वर के स्वरूप को पंच कोशन
जीव ईश्वर के स्वरूप को पंच कोशन न्यारा करे बखरा करे।
दृष्टांत जैसे मुंज और ईखी का कहिए तिली मिली हुए है, इनको तोड़ के पृथक करे है।
जेड़ा मुंज नहीं कटते कान्या विचो,
हाँ जी,
वो मोरले हिस्से दे विचे जेड़े दो तीन होंगे है उन तोड़ के कट दो तो तिली वखरी कर लेंगे, जिन्हें सिरकियां बनाते तो जो दूसरे मुंज बनाते गांड पटते।
वैसे वेग के जीव ईश्वर के स्वरूप को पंच कोशन ते पृथक जाने इस सवैये का अर्थ है। सो वेग का प्रकार दिखावे हैं सवैया, स्थूल देह को भान होवे स्वप्न माहे लख आत्म ज्ञान।
स्थूल देह को भान न होवे स्वप्न माहे लख आत्म ज्ञान। स्थूल देही विच जिनू भान प्रतीति ना होवे स्वप्न दे विच लख मन जानना आत्म ज्ञान। सूक्ष्म ज्ञान सुख होती बे समय न सुख स्वरूप है आत्म भान। सुखोपति अवस्था विच अज्ञान सहित आनंद की प्राप्ति जी है सुखोपति अवस्था का हाल है दसदा है। कहिंदे सुख स्वरूप है आत्म भान, आत्मा जड़ी दा सुख स्वरूप प्रतीति हुंदा है पासे पाए समाधि अवस्था। इस तरह जो जीव समाधि अवस्था विच टिकाओ करदा निरावरण आत्म ना अज्ञान उत्थे निरावरण जी आत्मा है वो संबंध में अज्ञान है। बा ऐसे तीन देह व्यभिचारी आत्म अनकत न्यारो जान। ये तिने ही देह जागृत स्वपन और स्कोपत दिया तिने देह व्यभिचारी ने, परंतु जरा आत्म ज्ञान जरा इन्हों तो तिना तो बखरा न्यारा जान बखरा जान। इदा विश्लेषण पढ़ लो कि अगे छड़ दिने पंच को आत्म न्यारो कर
सुपन अवस्था माही स्थूल देह का भान होवे नहीं और आत्मा का भान होवे।
सुपन विच भी स्थूल देह तो पई हुंदी मंजे ते ते उत्थे जिहड़ी आत्मा का भान होवे जो भी प्रतीति हो रही है जो उत्थे लड़दा झगड़दा करदा उस आत्मा दा प्रतीत हुंदा सुपना ताईं चेते रहिंदा।
वैसे सुखोपत अवस्था में सूक्ष्म शरीर का ज्ञान होवे नहीं और सुख स्वरूप आत्मा स्वयं प्रकाश रूप ते भान कहिए प्रतीत होवे। सुख का ज्ञान सुकोपत में नहीं होवे तो मैं सुख में सोवता पाया ऐसी स्मृति जाके
नहीं होनी चाहिए थी होई है
ही चाहिए जानते सुख का ज्ञान सुकोपत में होवे है। सो सुख विखे जान जितो सुकोपत में है नहीं किंतु आत्म स्वरूप ही
है।
सो आत्म स्वयं प्रकाश है जानते सुख स्वरूप आत्म स्वयं प्रकाश रूप से सुकोपत में पासे
प्रतीत
और निध्य आसन का फल निर्विकल्प समाधि अवस्था में निरावरण कहिए अज्ञान कृत अवर्ण रहत आत्मा
पासे
है और ना अज्ञान कहिए कारण शरीर
अज्ञान
नहीं पासे। ऐसे तीन देह
विभिचारी है
एक अवस्था को छोड़ के दूसरी अवस्था में पासे नहीं आत्मा अनुगत है सर्व अवस्था में पासे है।
जागृत दी स्वप्न विच कोई होंद नहीं स्वप्न दी सूक्ष्म च कोई होंद नहीं है एक अवस्था जो दूजी अवस्था च नहीं प्रतीत होंदी
या तो व्यापक है या विवेक तय तीन शरीर तय आत्मा को
न्यारा जान।
स्थूल शरीर तो अन्नमय कोश है और कारण शरीर आनंदमय कोश है और सूक्ष्म शरीर प्राणमय कोश है, मनोमय विज्ञानमय तीन कोश है, या तो तीन शरीरन के विवेक ते पंच कोश का ही विवेक हो गए। जैसे जीव का स्वरूप पंच कोशन ते पृथक है, तैसे ईश्वर का स्वरूप भी समस्त पंच कोशन के पृथक
है। बखरा है
और चतुर्थ त्रंक में चतुर्विध आकाश के ते दृष्टांत से जीव ईश्वर के लक्ष्य रूप स्वरूप का विवेक विस्तार से कारक आए हैं। और उत्तर तरंग में असत
भांति
प्रेय रूप के निरूपण में तथा महावाक्यन के अर्थ रूपण में आत्मा का परमार्थ स्वरूप प्रतिपादन
करेंगे। अगे
जाते यहाँ संक्षेप तय ही
आत्म विवेक कहा है।
इस रीति से पंचकोशन ते आत्मा को न्यारा जाने से भी
कृत्य कृत्य
होवे नहीं, किंतु जीव ब्रह्म के अभेद निश्चय वास्ते फिर भी विचार कर्तव्य रहे
करदा रहे।
हां, याते कर्तव्य का भाव रूप कृत कृत्यता की सिद्धि वास्ते महावाक्य का अर्थ उपदेश करता है।